ਰਿਕਾਰਡਡ ਬ੍ਰੇਕ ਲੈਣ ਦਾ ਸਾਨੂੰ ਇਸ਼ਾਰਾ ਇੱਥੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲਵਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ
ਯੂ ਆਰ ਲਿਸਨਿੰਗ ਟੂ ਰੇਡੀਓ ਵਾਇਰ 24/7
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾਅ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
ਮੈਂ ਤੁਹਾਨੂੰ ਪਹਿਚਾਣਦਾ
ਕਿਉਂ ਨਹੀਂ ਪਹਿਚਾਣੋਗੇ ਇਹ ਉਹ ਧਨ ਹੈ ਜੋ ਅਕਾਊਂਟਸ ਮੋਰਗੇਜਸ ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ
मेरा मिशन
मेरा मिशन है UN के क्लाइमेट गोल्स को एडवांस करना
ग्लोबल लिंक्स क्रिएट करना
टेक्नोलॉजी नु ग्लोबल लैंग्वेज बनाना
एल्बोमा यूनिवर्सिटी स्पेशल मिशन हुन ब्रैम्पटन विच एल्बोमा यूनिवर्सिटी एक वेलकमिंग इंक्लूसिव सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ
This ad for Fizz is only 25 seconds long but we had to pay for 30 Those left over 5 seconds shouldn't just disappear right It's kind of like what happens to your unused mobile data at the end of each month Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟਾਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
10 ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ ਪਰ ਤੂੰ ਇਗਨੋਰ ਹੀ ਕਰ ਰਿਹਾ ਹੁਣ ਫੋਨ ਇਗਨੋਰ ਹੋ ਜਾਊਗਾ ਗੋਲੀਆਂ ਇਗਨੋਰ ਨਹੀਂ ਹੋਣੀਆਂ ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ ਫੇਰ ਨਾ ਕਹੀ ਵੀ ਦੱਸਿਆ ਨਹੀਂ
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ
अरे खैरियत तो है सारा सामान बिखरा पड़ा है कहाँ की तैयारी है
हमारी पूरी फैमिली दूसरे शहर मूव हो रही है समझ नहीं आ रहा किस तरह से ये मूविंग होगी
आप परेशान ना हो आपकी मूविंग का सिर्फ एक ही हल है 786 मूविंग प्लस
अच्छा वो कैसे
786 मूविंग प्लस वाले अपार्टमेंट हाउस ऑफिस स्टोरेज और कमर्शियल मूविंग में स्पेशलाइज करते हैं मूविंग एंड डिलीवरी पैकिंग एंड अनपैकिंग लोकल एंड लॉन्ग डिस्टेंस 24 आवर सर्विस 7 डेज अ वीक आवरली एंड फ्लैट रेट
आपने तो हमारी मूविंग ही आसान कर दी फौरन 786 मूविंग प्लस का नंबर दें
जी बिल्कुल 786 प्लस मूविंग के अमीन को आज ही कॉल कीजिए 416-786-6000 416-786-6000
Got cricket on your mind? World के best cricketers आ रहे हैं Brampton में battle करने Catch Babar Azam, David Warner, Chris Lynn, Shaheen Shah Afridi, Shakib Al Hassan and और भी कई सारे superstars in action from July 25th to August 11th at the TD Cricket Arena, Brampton. अभी अपनी टिकट बुक करें at tickets.gt20.ca and don't miss out on North America's biggest cricketing event.
सुनो सारे सियाने खरीदारो, टेस्को जिन्हों आपां लग्जरी अप्लायंसेस ली जान दिया, हुण तुहानू ऑफर करूगा सेम हाई एंड ब्रांड्स एट आउटलेट प्राइसेस। तैयार हो जो लग्जरी अप्लायंस आउटलेट ली ऑफ टेस्को इन ब्रैम्पटन। जी बिल्कुल, ब्रैम्पटन दे विच खुलन जा रहा है लग्जरी अप्लायंस आउटलेट ऑफ टेस्को। साडियां नवीं सुपर डीलां ली तैयार हो जो ऑन फ्लोर मॉडल्स, फैक्ट्री ब्लैमिश्ड एंड अदर इम्परफेक्ट अप्लायंसेस। एक बारी सोच के देखो, लग्जरी अप्लायंसेस जो के बिल्कुल थोड़े लिए बने ने, परफेक्ट फीलिंग एंड द बेस्ट पार्ट बिल्कुल तुहाडे बजट दे विच, बजट फ्रेंडली। सत्तो दिन थोनू खुले मिलनगे 338 क्वीन स्ट्रीट ईस्ट ते, लग्जरी अप्लायंस आउटलेट बाय टेस्को, जो कि ऑफर करदे ने अनबीटेबल डील्स, फुल मैन्युफैक्चरर वारंटीज एंड फैंटास्टिक प्रमोशन। फिर किस गल दी दे रहा, पहुंचो जिथे सारे सियाने शॉपर्स शॉप करदे ने, टेस्को दे लग्जरी अप्लायंस आउटलेट, क्योंकि लग्जरी मुल नहीं मंगदी।
दस क दिन हो गए तेन स्नेहा लाई नू, पर तू इग्नोर ही कर रहा, हुण फोन इग्नोर हो जूगा, गोलियां इग्नोर नहीं होनिया। आपदा ते आपदे परिवार दा ध्यान रखी, फिर ना कहीं भी दस्या नहीं।
जस्टिन ट्रूडो दीयां सॉफ्ट ऑन क्राइम पॉलिसीज दी वजह नाल एक्सटॉर्शन राइज ते है। लिबरल्स ने एक्सटॉर्शन ते पेनल्टीज भी घटा दित्तियां हन। इस दौरान पीयर पॉलियर एक्सटॉर्शन दे अगेंस्ट बिल लेके आए सन, अते जस्टिन ट्रूडो ते जगमीत सिंह ने इस दे खिलाफ वोट कीती। हुण सिर्फ कॉमन सेंस कंजरवेटिव्स ही कैनेडा दा माहौल ठीक कर सकदे ने। ब्रॉट यू बाय पीयर पॉलियर एंड कैनेडाज कंजरवेटिव।
अपना दिन शुरू करो सही तरीके नाल। कोरा एयरपोर्ट एंड क्वीन पे असी पेश कर रहे हैं अमेजिंग ब्रेकफास्ट, हर टेस्ट नू सूट करदे हुए ऑप्शंस दे नाल। ट्राई करो साडे वेजिटेरियन फेवरेट्स जिवे कि बुरीटो क्रेप, बियॉन्ड मीट एक्सकेलेट या फिर स्पिनच एंड चेडर ऑमलेट, ते होर भी बहुत कुछ है। ए आर अपने सर्वर नू दसो ते एक फ्री कोरा कॉकटेल ले जाओ। होर डिटेल्स ली रेस्टोरेंट विजिट करो कोरा एयरपोर्ट एंड क्वीन, तुहाडा गो टू ब्रेकफास्ट स्पॉट। खुला है मंडे टू सैटरडे 6 AM टू 3 PM, संडे 7 AM टू 3 PM। मिलते हैं जल्दी 9045 एयरपोर्ट रोड ब्रैम्पटन।
हेलो ब्रैम्पटन, सेम पुराने आई वेयर एक्सपीरियंस से बोर हो गए हो तो मिलो आई एम ऑप्टिकल से, जो लाए हैं आपके लिए स्टाइलिश फ्रेम्स और बेस्ट आई केयर।
मुझे परफेक्ट ग्लासेस मिले जो मेरे स्टाइल और पर्सनालिटी को मैच करते हैं, और सर्विस बिल्कुल जबरदस्त।
244 क्वीन स्ट्रीट ईस्ट ब्रैम्पटन में सिचुएटेड आई एम ऑप्टिकल आपको डिजाइनर फ्रेम, एडवांस्ड आई एग्जाम्स और पर्सनलाइज्ड फिटिंग्स ऑफर करता है। चाहे आप अपने लुक को अपडेट करना चाहते हो या नई प्रिस्क्रिप्शन चाहिए, हमारी एक्सपर्ट टीम आपकी मदद करेगी। और सुनो, आपको मिल रहा है अप टू 50% ऑफ 241 डिजाइनर फ्रेम्स एंड कलर्ड आई कॉन्टैक्ट लेंसेज सिर्फ $10 में। ये सेल लिमिटेड टाइम के लिए है, सो हरी अप एंड ग्रैब दिस ऑफर। कॉल नाउ एट 905-450-0763 पे, दैट इज 905-450-0763। आई एम ऑप्टिकल, वेयर स्टाइल मीट्स विजन।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
ਗਰੁੱਪ ਮੋਟਰ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤਾਨੀਆ ਜੀ, ਸਾਡੇ ਨਾਲ ਸਪੋਂਸਰ ਜੁੜੇ ਨੇ, ਯੂ ਕੈਨ ਗੋ ਹੈਡ, ਫਿਰ ਉਸ ਤੋਂ ਬਾਅਦ ਹੈਡਲਾਈਨ ਦਾ ਸਿਲਸਿਲਾ ਜਾਰੀ ਰਹੇਗਾ
ਜੀ। ਯੁਧਵੀਰ ਜੀ ਸਾਡੇ ਨਾਲ ਰਿਐਲਟਰ ਕੁਲਦੀਪ ਜੀ ਜੁੜੇ ਨੇ, ਵੈਲਕਮ ਟੂ ਰੇਡੀਓ ਵਾਈ ਕੁਲਦੀਪ ਜੀ।
ਹਾਂਜੀ, ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਤਾਨੀਆ ਜੀ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਦੋ ਪ੍ਰੋਜੈਕਟ ਸ਼ੇਅਰ ਕਰਨੇ ਆ ਬਰੀਫਲੀ, ਤੇ ਪਹਿਲਾ ਜਿਹੜਾ ਪ੍ਰੋਜੈਕਟ ਹੈ ਇਹ ਆਪਣੇ ਹੈਗਾ ਰਿਪਿਊਟਡ ਬਿਲਡਰ ਆ ਟ੍ਰੈਜਰ ਹਿੱਲ, ਤੇ ਉਹਦੇ ਵੱਲੋਂ ਬੋਲਟਨ ਦੇ ਵਿਚ ਕੁਈਨਜ਼ ਗੇਟ ਬੁਲੇਵਾਰਡ ਅਤੇ ਪੈਮਬਰੁਕ ਸਟਰੀਟ ਦੇ ਇੰਟਰਸੈਕਸ਼ਨ ਦੇ ਨੇੜੇ ਮੀਡੋ ਲਾਰਕ ਐਨਕਲੇਵ ਨਾਂ ਦਾ ਪ੍ਰੋਜੈਕਟ ਲਾਂਚ ਕੀਤਾ ਗਿਆ, ਜਿਹਦੇ ਵਿਚ 36 ਫੁੱਟ ਅਤੇ 40 ਫੁੱਟ ਲਾਟ ਦੇ ਉੱਤੇ ਡਿਟੈਚ ਘਰ ਬਣਨੇ ਆ। ਇਸ ਪ੍ਰੋਜੈਕਟ ਦੇ ਵਿਚ ਸਿਰਫ ਡਿਟੈਚ ਘਰ ਹੀ ਬਣਨੇ ਆ, ਤੇ 36 ਫੁੱਟ ਲਾਟ ਵਾਲੇ ਜਿਹੜੇ ਹੈਗੇ ਘਰ ਉਹਨਾਂ ਦੀ ਕੀਮਤ ਸ਼ੁਰੂ ਹੁੰਦੀ ਆ 13,99,000 ਤੋਂ, ਤੇ 40 ਫੁੱਟ ਵਾਲਿਆਂ ਦੀ ਸ਼ੁਰੂ ਹੁੰਦੀ ਆ 15,99,000 ਦੀ, ਤੇ ਡਿਪੋਜ਼ਿਟ ਆ ਜਿਹੜਾ ਉਹ 2 ਲੱਖ ਹੈਗਾ, 40,000 ਦੀਆਂ ਕਿਸ਼ਤਾਂ ਦੇ ਵਿਚ 6 ਮਹੀਨੇ ਦੇ ਵਿਚ ਦੇਣਾ। ਬਿਲਡਰ ਵੱਲੋਂ ਕਾਫੀ ਇਨਸੈਂਟਿਵ ਦਿੱਤੇ ਜਾ ਰਹੇ ਆ VIP ਸੇਲ ਦੇ ਵਿਚ, ਸੋ ਇਹਦੇ ਵਿਚ ਕੋਈ ਘਰ ਲੈਣ ਵਾਲਾ ਸਰੋਤਾ ਹੋਵੇ ਤੇ ਉਹ ਮੈਨੂੰ ਕਾਲ ਕਰ ਸਕਦਾ ਕੁਲਦੀਪ ਕਾਈਨੌਰ ਨੂੰ 6479987980 ਤੇ ਦੂਜਾ ਜਿਹੜਾ ਪ੍ਰੋਜੈਕਟ ਹੈ ਉਹ ਹੈ ਮਿਲਟਨ ਦੇ ਵਿਚ ਡੈਰੀ ਰੋਡ ਅਤੇ 6th ਲਾਈਨ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ ਇਕ ਮਿਲਟਨ ਗੇਟਸ ਬਿਜ਼ਨਸ ਪਾਰਕ ਨਾਂ ਦੇ ਹੇਠ ਕਮਰਸ਼ੀਅਲ ਪ੍ਰੋਜੈਕਟ ਆਇਆ ਜਿਹਦੇ ਵਿਚ ਚਾਰ ਬਲਾਕਾਂ ਦੇ ਵਿਚ 1000 ਸਕੇਅਰ ਫੁੱਟ ਤੋਂ ਲੈ ਕੇ 40000 ਸਕੇਅਰ ਫੁੱਟ ਤੱਕ ਦੇ 61 ਯੂਨਿਟ ਬਣ ਜਾ ਰਹੇ ਹਨ ਜਿਨ੍ਹਾਂ ਦੀ ਕਲੋਜ਼ਿੰਗ 2026 ਤੋਂ ਲੈ ਕੇ 2028 ਦੇ ਵਿਚ ਹੋਏਗੀ। ਪ੍ਰਾਈਸਿਸ ਦੀਆਂ ਬਹੁਤ ਹੀ ਰੀਜ਼ਨੇਬਲ ਹੈ, $495 ਪਰ ਸਕੇਅਰ ਫੁੱਟ ਇਨ੍ਹਾਂ ਦੀ ਪ੍ਰਾਈਸ ਹੈ ਤੇ ਜਿਹੜਾ ਟੋਟਲ ਡਿਪੋਜ਼ਿਟ ਹੈ ਉਹ 17.5% ਦੇਣਾ ਹੈ 5 ਮਹੀਨੇ ਦੇ ਵਿਚ। ਤੇ ਇਹਦੇ ਵਿਚ ਇੰਡਸਟਰੀਅਲ ਅਤੇ ਮਿਕਸ ਯੂਜ਼ ਦਾ ਇਹ ਪ੍ਰੋਜੈਕਟ ਹੈ ਜਿਹਦੇ ਵਿਚ ਬਹੁਤ ਸਾਰੇ ਯੂਜ਼ ਅਲਾਊਡ ਹੈ ਜਿਵੇਂ ਕਿ ਮੈਡੀਕਲ, ਫਾਰਮੇਸੀ, ਵੈਟਨਰੀ, ਪ੍ਰੋਫੈਸ਼ਨਲ ਆਫਿਸ ਵਗੈਰਾ, ਰੈਸਟੋਰੈਂਟ, ਬੈਂਕਟ ਹਾਲ, ਫਿਟਨੈਸ ਸੈਂਟਰ ਅਤੇ ਮੋਟਰ ਵਹੀਕਲ, ਬਾਡੀ ਸ਼ਾਪ ਵਗੈਰਾ ਵੀ ਇਹਦੇ ਵਿਚ ਅਲਾਊਡ ਹੈ। ਇਹਦੇ ਵਿਚ ਐਕਸਕਲੂਸਿਵਿਟੀ ਵੀ ਮਿਲ ਸਕਦੀ ਹੈ ਤੇ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਯੂਨਿਟ ਲੈਣ ਦੇ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 6479987980 ਤੇ ਕਾਲ ਕਰ ਸਕਦੇ ਹਨ। ਤਾਨੀਆ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਸਾਡੇ ਸਾਰੇ ਲਿਸਨਰਸ ਲਈ ਇੱਕ ਵਾਰੀ ਕੰਟੈਕਟ ਇਨਫਾਰਮੇਸ਼ਨ ਤੁਸੀਂ ਦੁਬਾਰਾ ਸ਼ੇਅਰ ਕਰ ਦਿਓ।
ਹਾਂਜੀ, ਮੇਰੀ ਕੰਟੈਕਟ ਇਨਫਾਰਮੇਸ਼ਨ ਹੈ ਜੀ 6479987980 6479987980। ਥੈਂਕ ਯੂ,
ਥੈਂਕ ਯੂ, ਥੈਂਕ ਯੂ ਸੋ ਮਚ ਜੀ। ਵੀਰ ਜੀ
ਬਹੁਤ ਸ਼ੁਕਰੀਆ ਜੀ, ਔਰ ਸਿੱਧਾ ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਪਰ ਜੋ ਅਗਲੀ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ, ਅਸੀਂ ਦੱਸ ਦਈਏ ਕਿ ਇਟ ਇਜ਼ ਗ੍ਰਾਫਿਕ ਇਨ ਨੇਚਰ, ਔਰ ਜਿਹੜੀ ਇਹ ਵੀਡੀਓ ਹੈਗੀ ਆ ਇਹਦੇ ਵਿਚ ਇੱਕ ਅਸੀਂ ਦਿਖਾਉਣ ਜਾ ਰਹੇ ਹਾਂ ਇੱਕ ਪੁਲਿਸ ਆਫਿਸਰ ਕਿਸ ਤਰੀਕੇ ਦੇ ਨਾਲ ਇੱਕ ਏਅਰਪੋਰਟ ਦੇ ਉੱਤੇ, ਮੈਨਚੈਸਟਰ ਏਅਰਪੋਰਟ ਇੰਗਲੈਂਡ ਦੀ ਇਹ ਤਸਵੀਰਾਂ ਔਰ ਵੀਡੀਓਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿਚ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪੁਲਿਸ ਆਫਿਸਰ ਜਿਹੜਾ ਹੈਗਾ ਏਅਰਪੋਰਟ ਦੇ ਉੱਤੇ ਪਬਲਿਕ ਦੇ ਵਿਚ ਇੱਕ ਸ਼ਖਸ ਜਿਹੜਾ ਕਿ ਜ਼ਮੀਨ ਦੇ ਉੱਤੇ ਗਿਰਿਆ ਉਹਨੂੰ ਟੇਜ਼ਰ ਕਰ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਉਹਦੇ ਸਿਰ ਦੇ ਉੱਤੇ ਉਹ ਜਿਹੜਾ ਮਾਰ ਰਹੇ ਨੇ ਉਹਨੂੰ ਆਪਣੇ ਬੂਟ ਦੇ ਨਾਲ, ਆਪਣੇ ਸ਼ੂ ਦੇ ਨਾਲ ਲੱਤਾਂ ਮਾਰ ਰਹੇ ਨੇ ਉਹਨਾਂ ਦੇ ਸਿਰ ਦੇ ਵਿਚ, ਤੁਸੀਂ ਦੇਖ ਸਕਦੇ ਹੋ। ਇਹ ਸ਼ੌਕਿੰਗ ਇੰਸੀਡੈਂਟ ਜਿਹੜਾ ਹੈ ਪਬਲਿਕ ਦੇ ਵਿਚ ਮੈਨਚੈਸਟਰ ਏਅਰਪੋਰਟ ਦੇ ਵਿਚ ਹੋਇਆ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਆਪਣੇ ਉੱਥੇ ਇੰਡੀਆ ਪਾਕਿਸਤਾਨ ਦੇ ਵਿਚ ਜਿਹੜੀ ਪੁਲਿਸ ਹੈਗੀ ਆ ਉਹ ਕਈ ਵਾਰ ਮਾਰਦੀ ਹੈ, ਕੁੱਟਦੀ ਹੈ ਜਿਹੜੇ ਲੋਕਾਂ ਨੂੰ ਪਕੜਿਆ ਹੁੰਦਾ, ਲੇਕਿਨ ਇਹ ਤੇ ਮੈਨਚੈਸਟਰ ਏਅਰਪੋਰਟ ਇੰਗਲੈਂਡ ਦੀਆਂ ਤਸਵੀਰਾਂ ਔਰ ਵੀਡੀਓਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅੱਛਾ, ਇਹਦੇ ਵਿਚ ਇਹ ਲੱਗ ਰਿਹਾ ਕਿ ਆਪਣੇ ਕੋਈ ਸਾਊਥ ਏਸ਼ੀਅਨ ਭਾਈਚਾਰੇ ਤੋਂ ਹੈਗੇ ਨੇ, ਪਰਿਵਾਰ ਹੈਗਾ, ਇਹਦੀਆਂ ਡਿਟੇਲਸ ਅਸੀਂ ਸਾਰੀਆਂ ਕੱਢ ਰਹੇ ਹਾਂ ਤੁਹਾਡੇ ਵਾਸਤੇ, ਸ਼ੇਅਰ ਕਰਦੇ ਹਾਂ। ਔਰ ਇੱਕ ਮਹਿਲਾ ਜਿਨ੍ਹਾਂ ਨੇ ਕਿ ਆਪਣਾ ਜਿੱਦਾਂ ਹੁਣ ਆਪਣੀਆਂ ਜਿਹੜੀਆਂ ਭੈਣਾਂ ਨੇ ਇੰਡੀਅਨ ਜਾਂ ਪਾਕਿਸਤਾਨੀ ਸਟਾਈਲ ਸੂਟ ਪਾਉਂਦੀਆਂ ਨੇ, ਉਹਨਾਂ ਨੇ ਮਹਿਲਾ ਨੇ ਉਹ ਸੂਟ ਪਾਇਆ, ਇੰਡੀਅਨ ਪਾਕਿਸਤਾਨੀ ਸਟਾਈਲ ਸੂਟ ਪਾਇਆ ਹੋਇਆ ਮਹਿਲਾ ਨੇ, ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸ਼ਖਸ ਨੂੰ ਮੈਨਚੈਸਟਰ ਏਅਰਪੋਰਟ ਦੇ ਉੱਤੇ। ਲੇਕਿਨ ਪੁਲਿਸ ਵਾਲਾ ਤੁਸੀਂ ਦੇਖਿਓ, ਇਹ ਹੌਰਫਿਕ ਇਮੇਜਸ ਨੇ, ਹੌਰਫਿਕ ਵੀਡੀਓ ਹੈ, ਕਿਸ ਤਰੀਕੇ ਦੇ ਨਾਲ ਲੱਤਾਂ ਮਾਰ ਰਿਹਾ ਹੈਗਾ ਬੰਦਾ, ਥੱਲੇ ਗਿਰਿਆ ਪਿਆ ਟੇਜ਼ਰਡ ਆਲਰੇਡੀ, ਲੇਕਿਨ ਉਹਦੇ ਮੂੰਹ ਦੇ ਉੱਤੇ, ਸਿਰ ਦੇ ਉੱਤੇ ਦਿਸ ਪੁਲਿਸ ਆਫਿਸਰ ਇਜ਼ ਹਿਟਿੰਗ ਵੈਰੀ ਬੈਡਲੀ। ਇਹਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈਗਾ ਔਰ ਇਸ ਪੁਲਿਸ ਆਫਿਸਰ ਨੂੰ ਜਿਹੜੀ ਆ ਬਰਖਾਸਤ ਕਰਨ ਦੀ ਵੀ ਮੰਗ ਜਿਹੜੀ ਆ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਉਠਾਈ ਜਾ ਰਹੀ ਹੈ। ਅਸੀਂ ਇਹ ਸਾਰੀ ਜਿਹੜੀ ਰਿਪੋਰਟ ਆ ਤੁਹਾਡੇ ਲਈ ਸ਼ੇਅਰ ਕਰਾਂਗੇ। ਇਸ ਤੋਂ ਬਾਅਦ ਹੁਣ ਤੋਂ ਕੁਝ ਹੀ ਦੇਰ ਪਹਿਲਾਂ ਇਹਦੇ ਬਾਰੇ ਕਈ ਸਾਰੀਆਂ ਜਿਹੜੀਆਂ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਆਖਿਰਕਾਰ ਇੰਸੀਡੈਂਟ ਕਿਉਂ ਹੋਇਆ, ਕਿਆ ਪੁਲਿਸ ਆਫਿਸ ਨੂੰ ਸਸਪੈਂਡ ਕੀਤਾ ਗਿਆ, ਕਾਫੀ ਪ੍ਰੋਟੈਸਟ ਵੀ ਇਸ ਮਾਮਲੇ 'ਚ ਕੀਤੇ ਜਾ ਰਹੇ ਨੇ। ਡਿਟੇਲ ਰਿਪੋਰਟ ਤੁਹਾਡੇ ਲਈ ਅੱਗੇ ਚੱਲ ਕੇ ਪੇਸ਼ ਕਰਾਂਗੇ। ਪਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹੈਗੇ ਹਾਂ ਕਿ ਇੰਡੀਆ ਦੇ ਵਿਚ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਜੇਲ੍ਹ ਤੋਂ ਹਜੇ ਰਿਹਾਈ ਫਿਲਹਾਲ ਨਹੀਂ ਹੋ ਰਹੀ। ਦਿੱਲੀ ਦੀ ਅਦਾਲਤ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਕੇ ਕਵਿਤਾ ਤਿੰਨਾਂ ਜਿਹਨਾਂ ਦੀ ਐਕਸਾਈਜ਼ ਸਕੈਮ ਦੇ ਵਿਚ ਜਿਹੜੀ ਆ ਜੁਡੀਸ਼ੀਅਲ ਕਸਟਡੀ ਉਹਨੂੰ ਹੋਰ ਅੱਗੇ ਵਧਾ ਦਿੱਤਾ, 31 ਜੁਲਾਈ ਤੱਕ ਜੁਡੀਸ਼ੀਅਲ ਕਸਟਡੀ ਵਧਾ ਦਿੱਤੀ ਗਈ ਹੈਗੀ ਆ। ਉਹਨਾਂ ਦੇ ਖਿਲਾਫ਼ ਕਰਪਸ਼ਨ ਦਾ ਮਾਮਲਾ ਹੈਗਾ ਔਰ ਸੀ ਬੀ ਆਈ ਨੇ ਉਹਨਾਂ ਦੇ ਖਿਲਾਫ਼ ਕਰਪਸ਼ਨ ਦਾ ਮਾਮਲਾ ਜਿਹੜਾ ਉਹ ਲਗਾਇਆ ਹੋਇਆ ਐਕਸਾਈਜ਼ ਸਕੈਮ ਦੇ ਮਾਮਲੇ ਦੇ ਵਿੱਚ ਇਸ ਵੇਲੇ ਇਹਨਾਂ ਕੋਲੋਂ ਕਿ ਕਵਿਤਾ ਤੋਂ ਔਰ ਇਹਨਾਂ ਸਾਰਿਆਂ ਤੋਂ ਜਿਹੜੀ ਹੈ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸੀਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਈਡੀ ਨੇ ਕੇਸ ਪਾਇਆ ਸੀ, ਇਹ ਸੀ ਬੀ ਆਈ ਦਾ ਮਾਮਲਾ ਹੈ, ਈਡੀ ਨੇ ਜਿਹੜਾ ਕੇਸ ਪਾਇਆ ਸੀ ਉਸ ਮਾਮਲੇ ਚ ਕੇਜਰੀਵਾਲ ਸਾਹਿਬ ਨੂੰ ਬੇਲ ਮਿਲ ਗਈ ਸੀਗੀ, ਲੇਕਿਨ ਹੁਣ ਨਵੀਂ ਬੇਲ ਦੀ ਉਹ ਤਿਆਰੀ ਕਰ ਰਹੇ ਨੇ। ਫਿਲਹਾਲ ਤਿਹਾੜ ਜੇਲ੍ਹ ਦੇ ਵਿਚ ਮੌਜੂਦ ਨੇ ਅਰਵਿੰਦ ਕੇਜਰੀਵਾਲ ਸਾਹਿਬ। ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹੈਗੇ ਆ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿਚ ਚੀਫ਼ ਮਿਨਿਸਟਰ ਚੰਦਰ ਬਾਬੂ ਨਾਇਡੂ ਉਹਨਾਂ ਦੇ ਖਿਲਾਫ ਵਾਈ ਐਸ ਆਰ ਕਾਂਗਰਸ ਦੇ ਚੀਫ਼ ਜਗਨ ਰੈਡੀ ਨੇ ਕਿਹਾ ਹੈਗਾ ਕਿ ਜਿੱਦਾਂ ਡਰੱਗ ਲਾਰਡ ਸੀਗਾ ਪਾਬਲੋ ਐਸਕੋਬਾਰ, ਉਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਚੀਫ਼ ਮਿਨਿਸਟਰ ਜਿਹੜੇ ਹੈਗੇ ਨੇ ਉਹ ਆਪਰੇਟ ਕਰਦੇ ਨੇ। ਇਹ ਬੜੇ ਸੀਰੀਅਸ ਐਲੀਗੇਸ਼ਨਸ ਨੇ ਔਰ ਉਨ੍ਹਾਂ ਨੇ ਕਿਹਾ ਹੈਗਾ ਕਿ ਇਲੀਗਲੀ ਬਿਲੀਅਨਸ ਆਫ ਡਾਲਰ ਦੇ ਉਹ ਡਰੱਗ ਵੇਚਦਾ ਹੁੰਦਾ ਸੀਗਾ ਔਰ ਆਂਧਰਾ ਪ੍ਰਦੇਸ਼ ਦੇ ਚੀਫ਼ ਮਿਨਿਸਟਰ ਹੋਣਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਨੇ ਉਹ ਜਗਨ ਰੈਡੀ ਨੇ ਲਗਾਏ ਨੇ। ਹੁਣ ਅਸੀਂ ਗੱਲ ਕਰਦੇ ਹੈਗੇ ਕਿ ਕਾਫੀ ਦੇਰ ਤੋਂ ਕੰਗਨਾ ਰਣਾਵਤ ਉਹਨਾਂ ਦੇ ਬਾਰੇ ਚਰਚਾ ਚੱਲ ਰਹੀ ਸੀਗੀ, ਸੋ ਉਹਨਾਂ ਨੇ ਪਹਿਲੀ ਵਾਰੀ ਉਹਨਾਂ ਨੂੰ ਪਾਰਲੀਮੈਂਟ ਦੇ ਵਿਚ ਸੁਣਿਆ ਗਿਆ ਹੈਗਾ। ਹਜੇ ਤੱਕ ਉਹਨਾਂ ਦਾ ਪਾਰਲੀਮੈਂਟ ਦੇ ਵਿਚ ਕੋਈ ਬਿਆਨ ਨਹੀਂ ਸੀ ਆਇਆ, ਲੇਕਿਨ ਹੁਣ ਪਹਿਲੀ ਵਾਰੀ ਪਾਰਲੀਮੈਂਟ ਦੇ ਵਿਚ ਕੰਗਨਾ ਰਣਾਵਤ ਉਹਨਾਂ ਨੇ ਵੀ ਬਿਆਨ ਦਿੱਤਾ ਹੈ। ਕੀ ਕਿਹਾ ਉਹਨਾਂ ਨੇ ਪਹਿਲੀ ਵਾਰੀ ਪਾਰਲੀਮੈਂਟ ਦੇ ਵਿਚ ਜਦ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਿਆ, ਸੋ ਕਿਸ ਮੁੱਦੇ ਦੇ ਉੱਤੇ ਉਹਨਾਂ ਨੇ ਸਵਾਲ ਉਠਾਏ ਨੇ ਜਿਹੜਾ ਅਸੀਂ ਸਿੱਧਾ ਪਾਰਲੀਮੈਂਟ ਵੱਲ ਰੁਖ ਕਰਦੇ ਹਾਂ ਔਰ ਕੰਗਨਾ ਰਣਾਵਤ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਮਾਨਯ ਅਧਿਕਸ਼ ਮਹੋਦਯ ਜੀ, ਮੈਂ ਆਪਕਾ ਮੇਰੀ ਤਰਫ ਸੇ ਔਰ ਮੰਡੀ ਕੀ ਜਨਤਾ ਕੀ ਤਰਫ ਸੇ ਹਾਰਦਿਕ ਅਭਿਨੰਦਨ ਕਰਤੀ ਹੂੰ, ਆਭਾਰ ਕਰਤੀ ਹੂੰ ਕਿ ਆਪਨੇ ਆਜ ਪਹਿਲੀ ਬਾਰ ਮੁਝੇ ਇਸ ਸਭਾ ਮੇ ਬੋਲਨੇ ਕਾ ਮੰਡੀ ਕ੍ਸ਼ੇਤਰ ਕੇ ਵਿਸ਼ੇ ਮੇ ਬੋਲਨੇ ਕਾ ਮੌਕਾ ਦਿਆ। ਮਹੋਦਯ, ਹਮਾਰੇ ਮੰਡੀ ਕ੍ਸ਼ੇਤਰ ਮੇ ਐਸੀ ਬਹੁਤ ਸਾਰੀ ਕਲਾ ਸ਼ੈਲੀਆਂ ਹੈ ਜੋ ਵਿਲੁਪਤ ਹੋ ਰਹੀ ਹੈ। ਹਮਾਰੇ ਹਿਮਾਚਲ ਪ੍ਰਦੇਸ਼ ਮੇ ਜੋ ਏਕ ਘਰ ਬਣਾਨੇ ਕੀ ਕਲਾ ਸ਼ੈਲੀ ਹੈ ਜਿਸੇ ਕਸਕੁਨੀ ਕਹਾ ਜਾਤਾ ਹੈ, ਵਹਾਂ ਭੇੜ ਔਰ ਯਾਕ ਕੀ ਉਨੋ ਸੇ ਜੋ ਹੈ ਵਿਭਿੰਨ ਵਸਤ੍ਰ ਬਣਾਏ ਜਾਤੇ ਹੈ, ਜੈਸੇ ਕਿ ਜੈਕੇਟਸ ਹੋ ਗਏ ਯਾ ਟੋਪੀਆਂ ਹੋ ਗਈ, ਸ਼ੋਲ ਯਾ ਸਵੈਟਰਸ ਬਣਾਨੇ ਕੀ ਜੋ ਕਾਮ ਹੈ, ਜਿਨਕਾ ਬਾਹਰ ਕੇ ਦੇਸ਼ੋ ਮੇ ਬਹੁਤ ਮੁੱਲ ਮਿਲਤਾ ਹੈ, ਲੇਕਿਨ ਹਮਾਰੇ ਯਹਾਂ ਪੇ ਪੂਰੀ ਤਰ੍ਹਾਂ ਸੇ ਜੋ ਹੈ ਯੇ ਜੋ ਐਕਸਟਿੰਕਟ ਹੋ ਰਹੇ ਹੈ ਉਨਕੋ ਬੜਾਵਾ ਦੇਣੇ ਕੇ ਲੀਏ ਕਿਆ ਕਦਮ ਲੀਏ ਜਾ ਰਹੇ ਹੈ। ਸਾਥ ਹੀ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਹਮਾਰੇ ਹਿਮਾਚਲ ਕਾ ਜੋ ਸੰਗੀਤ ਹੈ, ਖਾਸ ਕਰ ਜੋ ਸਪੀਤੀ ਔਰ ਕਿਨੌਰ ਯਾ ਭਰਮੌਰ,
ਪੂਰੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਤੇ ਦੇਖ ਸਕਦੇ ਹੋ। ਪੰਜਾਬ ਤੋਂ ਜੋ ਖਬਰ ਆ ਰਹੀ ਹੈ, ਅੰਮ੍ਰਿਤਪਾਲ ਦੇ ਭਰਾ ਨੂੰ ਜ਼ਮਾਨਤ ਮਿਲ ਗਈ ਹੈ। ਅੰਮ੍ਰਿਤਪਾਲ ਦੇ ਭਰਾ ਔਰ ਉਹਨਾਂ ਦੇ ਇੱਕ ਸਾਥੀ ਦੇ ਖਿਲਾਫ ਡਰੱਗਸ ਦੇ ਜਿਹੜੇ ਐਲੀਗੇਸ਼ਨ ਨੇ ਉਹ ਲਗਾਏ ਗਏ ਸੀਗੇ, ਸੋ ਫਿਲਹਾਲ ਉਹਨਾਂ ਨੂੰ ਹੁਣ ਜਿਹੜੀ ਅੰਮ੍ਰਿਤਪਾਲ ਔਰ ਉਹਦੇ ਭਰਾ ਨੂੰ ਔਰ ਉਹਨਾਂ ਦੇ ਸਾਥੀ ਨੂੰ ਜਿਹੜੀ ਹੈ ਉਹ ਜ਼ਮਾਨਤ ਜਿਹੜੀ ਹੈ ਉਹ ਦੇਣ ਦੀ ਮਿਲਣ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ। ਹੁਣ ਅੰਮ੍ਰਿਤਪਾਲ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਵੀ ਬਿਆਨ ਦਿੱਤਾ, ਸੋ ਪਾਰਲੀਮੈਂਟ ਦੇ ਵਿਚ ਬਾਹਰ ਆ ਕੇ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜਾ ਬਿਆਨ ਦਿੱਤਾ ਹੈ ਅੰਮ੍ਰਿਤਪਾਲ ਦੇ ਬਾਰੇ, ਰਵਨੀਤ ਬਿੱਟੂ ਦਾ ਤੁਹਾਨੂੰ ਦੇਸ਼ ਦਰੋਹੀ ਕਹਿ ਰਹੇ ਨੇ, ਤੁਸੀਂ ਫਾਰਮਰ ਚੀਫ਼ ਮਿਨਿਸਟਰ ਹੋ, ਕਰੰਟ ਮੈਂਬਰ ਪਾਰਲੀਮੈਂਟ ਹੋ ਜਲੰਧਰ ਤੇ, ਇਹਦੇ ਬਾਰੇ ਫਿਰ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਜਦੋਂ ਇਹ ਸਵਾਲ ਮੀਡੀਆ ਨੇ ਪੁੱਛੇ ਪਾਰਲੀਮੈਂਟ ਦੇ ਬਾਹਰ ਅੰਮ੍ਰਿਤਪਾਲ ਦੇ ਬਾਰੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਹੈ।
ਮੈਂ ਪੂਰੇ ਬਜਟ ਤੇ ਚਰਚਾ ਕੀ ਹੈ ਔਰ ਪੂਰੇ ਦੇਸ਼ ਮੇ ਜੋ ਹਾਲਾਤ ਹੈ, ਜਿਸ ਤਰੀਕੇ ਸੇ ਦੇਸ਼ ਫਾਈਨੈਂਸ਼ਲੀ ਡੂਬ ਰਹਾ ਹੈ ਉਸਕੀ ਬਾਤ ਕੀ।
ਪਰ ਆਪ ਐਸਾ ਮਾਨਤੇ ਅੰਮ੍ਰਿਤਪਾਲ ਕੋ ਲੇਕਰ
ਮੈਨੇ ਪੂਰੇ
ਅੰਮ੍ਰਿਤਪਾਲ ਦੇ ਬਾਰੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਸੀਗੇ, ਸੋ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਦੇਸ਼ ਦੇ ਬਾਰੇ ਗੱਲ ਕਰ ਰਿਹਾ ਸੀ ਔਰ ਫਿਰ ਜਦੋਂ ਜ਼ਿਆਦਾ ਸਵਾਲ ਅੰਮ੍ਰਿਤਪਾਲ ਬਾਰੇ ਮੀਡੀਆ ਪੁੱਛਣ ਲੱਗਾ ਤਾਂ ਚਰਨਜੀਤ ਸਿੰਘ ਚੰਨੀ ਉੱਥੇ ਫਟਾਫਟ ਮੀਡੀਆ ਦੇ ਸਾਹਮਣੇ ਜਵਾਬ ਦੇਣ ਦੀ ਬਜਾਏ ਫਟਾਫਟ ਦੌੜ ਕੇ ਆਪਣੀ ਕਾਰ ਦੇ ਵਿਚ ਬੈਠ ਗਏ। ਪੱਤਰਕਾਰ ਪਿੱਛੇ ਪੁੱਛਦੇ ਰਹੇ ਕੁਝ ਬੋਲੇਂਗੇ, ਉਹ ਕਹਿੰਦੇ ਜੋ ਅੰਦਰ ਬੋਲਣਾ ਸੀਗਾ ਬੋਲ ਦਿੱਤਾ। ਲੇਕਿਨ ਇਸ ਦੇ ਉੱਤੇ ਹੁਣ ਜੋ ਅੰਮ੍ਰਿਤਪਾਲ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਪਾਲ ਬਾਰੇ ਜੋ ਗੱਲ ਕੀਤੀ ਹੈ ਉਹਦੇ ਬਾਰੇ ਹੁਣ ਮੁੱਦਾ ਮਿਲ ਗਿਆ ਹੈਗਾ, ਉਹਨਾਂ ਨੂੰ ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ।
ਔਰ ਉਹ ਐਨਐਸਏ ਲਗਾਕਰ ਅੰਦਰ ਰੱਖਾ ਹੁਆ ਹੈ, ਫਰੀਡਮ ਆਫ ਸਪੀਚ ਉਸਕੀ ਕੰਸਟੀਚੁਐਂਸੀ ਕੇ ਲੋਗੋ ਕੀ ਬਾਤ ਯਹਾਂ ਨਹੀਂ ਰੱਖ ਪਾ ਰਹੇ, ਇਹ ਵੀ
एमरजेंसी है
कि इंदिरा गांधी का हत्यारा खालिस्तानी और खालिस्तानी का समर्थन कांग्रेस का बाहरे कांग्रेस जय चन्नी।
आज एक एक्स सीएम को जो बिल्कुल ही एक आज देशद्रोही की तरह बिहेव करें और सदन के थ्रू सारे दुनिया को गुमराह करें, ये जिस व्यक्ति की बात कर रहे हैं उसकी सोच का कोई समर्थन करे मुझे नहीं लगता।
हर रोज इमरजेंसी की बात कैसे करते हैं कि इमरजेंसी, लेकिन जो देश में आज अनडिक्लेयर्ड इमरजेंसी है उसका क्या है? इमरजेंसी ये भी है कि एक मशहूर नौजवान जो एक मशहूर सिंगर था उसको गोलियों मार के मार दिया गया। आज तक सिद्धू मूसेवाला उसके परिवार को इंसाफ नहीं मिला, वो दर दर भटक रहे हैं। ये भी इमरजेंसी है। इमरजेंसी ये भी है कि 20 लाख लोगों द्वारा पंजाब में मेंबर पार्लियामेंट चुना गया और वो एनएसए लगाकर अंदर रखा हुआ है। फ्रीडम ऑफ स्पीच उसकी कंस्टिट्यूएंसी के लोगों की बात यहां नहीं रख पा रहे, ये भी इमरजेंसी है।
डिटेल रिपोर्ट जी है तुसी चैनल वाई दे उत्ते देख सकोगे जो कुछ उन्होंने बयान दिते। हुण इस मामले दे उत्ते अमरिंदर राजा वड़िंग साहब नूं भी पुछा गया कि अमृतपाल बारे जो एमपी ने बयान दिते ने उहदे बारे अमरिंदर राजा वड़िंग ने भी अपने बयान जड़े ने शेयर किए ने।
लेकिन हाँ, ये मेरा जरूर मानना है कि संविधान के मुताबिक जो अमृतपाल जी को सुख सुविधाएं जब मिलनी चाहिए वो मिलनी चाहिए ना। मैं उनके मैं संविधान से ऊपर नहीं हूँ। कॉन्स्टिट्यूशन व्हाट एवर कॉन्स्टिट्यूशन से
ये भी है।
खबरों का सिलसिला जरा इसी तरह ही जारी रहेगा और असि हुण स्वागत करना चाहते हैं साडे नाल साडे अगले स्पोंसर जिहड़े ने ओ जुड़ चुके ने। सो उन्हां दा असीं स्वागत करते हैं। जदों भी गल आए फाइनैंशियल प्लैनिंग दी, जदों भी गल आए इंश्योरेंस दी, ते असीं संपर्क करना हैगा चड्डा साहब दे नाल। सो उन्हां दा भी असीं स्वागत करते हैं जी। चड्डा साहब बहुत बहुत स्वागत है, वेलकम सर
जी। थैंक यू वेरी मच और साडे सारे लिसनर्स नूं नमस्कार, सत श्री अकाल और आदाब।
नमस्कार, सत श्री अकाल, आदाब। और मैं इत्थे दसवां कि फाइनैंशियल प्लैनिंग फाइनैंशियल फ्रीडम की चीज हैगी है और जे तुसी चाहने हो इंश्योरेंस, इंश्योरेंस वध करा ले तां वी नुकसान देगी, जे इंश्योरेंस घट है तां वी तुहानू नुकसान देगी। तो इहदे बारे कोई भी गलबात तुसी करनी है तां तुसी चड्डा साहब दे नाल संपर्क करो। नंबर पहला नोट करो 416-350-5546-300-5055, इस नंबर दे उत्ते तुसी संपर्क कर सकते हो। चड्डा साहब अज मैं चाहूंगा कि किस मुद्दे दे उत्ते गलबात करांगे
जी। युद्धवीर जी, okay, कोई भी क्वेश्चन
जे तुसी इजाजत दो तो असी पिछली बार भी गल कर रहे सके कि जेडे बच्चे ने ओहो कईयां नूं तां शिक्षा जेड़ी है जिदा हुण अजकल ना चर्चा चल रही है, मैं इत्थों गल करना चाहुंदा है कि अजकल चर्चा चल रही है कि अंबानी उन्हां दी शादी दे उत्ते बड़ा खर्चा कर दिता गया ते ओह कहिंदे कि जेड़े अमीर परिवारां दे लोग हुंदे ने ना उन्हां दे तां बच्चियां नूं शुरू तों ही फाइनैंशियल प्लानिंग सिखाई जांदी है। और मैं एक कहावत बड़ी पुरानी हुण इत्थे अमेरिका दी भी जिक्र करदा, ओह कहिंदे जी पहली गड्डी जिहड़ी आ ओह ठीक है, एक गड्डी ठीक है घर दे विच पुराने समें हुंदे सी, पर ओह कहिंदे जद तक दूसरी गड्डी उस वेले तक नहीं आउणी जद तक दूसरा घर नहीं लैणा। सो जिहड़े अमीर परिवारां दे लोग ने ओह ते अपने बच्चियां नूं फाइनैंशियल प्लानिंग दस दिंदे ने, लेकिन कई बार एक फाइनैंशियल प्लानिंग जिहड़ी आम साधारण परिवार दे बच्चे ने उहनां नूं नहीं दित्ती जांदी। इह सही है गलत है, इह ते जरा एनालिसिस पेश करो अज।
डेफिनेटली युद्धवीर जी, देखो जड़ी तुसी एग्जांपल देती मिस्टर अंबानी दी, हर जगह वीडियो चल रही ने वेडिंग नु लैके और बड़े सारे लोग की यार इन्ने महीने किन्नी लंबी वेडिंग चल रही, इन्ने महीने तो शादी नहीं खत्म हो रही, और डिफरेंट रीजन हो सकते ने है ना उन्होंने करन दे, वी डोंट नो एग्जैक्टली व्हाट इन द माइंड की क्यों कर रहे ने, लेकिन जड़ी सानी चीजा क्लीयरली दिख दी की है दो चार बेसिक। नंबर वन, जिन्ना भी पैसा स्पेंड कर रहे ने 600 मिलियन डॉलर ऑलमोस्ट हाफ बिलियन डॉलर जरा है वेडिंग से स्पेंड हुआ, जी अकाउंटेड मनी है, अनअकाउंटेड का आइडिया नहीं है। लोग कहते यार इन्ना पैसा वेस्ट क्यों कर रहे ने, यही पैसा लोगों को हेल्प कर देंगे, किसी दे देंगे, कई बार असि एनालिजीज लेने लाइफ के। लेकिन देखो वो जरा जदों कोई बंदा पैसा स्पेंड करता ना, वो स्पेंड करना इज अ गुड थिंग, एक पॉजिटिव एस्पेक्ट है, पैसे नु स्पेंड करना इज अ वेरी पॉजिटिव एस्पेक्ट ऑफ लाइफ। वो जरा 600 मिलियन डॉलर उन्होंने स्पेंड किया, वो उन्होंने बैंक अकाउंट चा सीगा स्पेंड करने तो पहले, ਤੇ ਜਦੋਂ ਉਹਨਾਂ ਨੇ ਸਪੈਂਡ ਕਰਤਾ ਇਸ ਦਾ ਮਤਲਬ ਉਹਨਾਂ ਦੀ ਜੇਬ ਚੋਂ ਨਿਕਲ ਕੇ ਪੈਸਾ ਕਿੱਥੇ ਗਿਆ? ਇਹ ਪੈਸਾ ਗਿਆ ਕੰਸਟਰਕਸ਼ਨ ਵਾਲਿਆਂ ਨੂੰ, ਜਿਹੜੀ ਉਹ ਬਿਲਡਿੰਗ ਬਣਾ ਰਹੇ ਸੀਗੇ, ਜਾਂ ਟੈਂਟ ਵਾਲੇ ਕੋਲ ਗਿਆ, ਕੁੱਕ ਕੋਲ ਗਿਆ, ਸ਼ੈਫ ਕੋਲ ਗਿਆ, ਸਰਵਰਸ ਕੋਲ ਗਿਆ, ਜਿਹੜੀਆਂ ਜਿਹੜੀਆਂ ਉਹਨਾਂ ਨੇ ਸ਼ੋਪਿੰਗਸ ਕੀਤੀਆਂ ਉਹ ਸ਼ੋਪਕੀਪਰਸ ਕੋਲ ਗਿਆ, ਕੰਪਨੀਆਂ ਤੋਂ ਗਿਆ, ਉਹ ਇਵੈਂਚੁਅਲੀ ਕੰਪਨੀਆਂ ਤੋਂ ਲੇਬਰ ਕੋਲ ਗਿਆ, ਹਰ ਚੀਜ਼ ਇਕੋਨੋਮੀ ਦੇ ਵਿੱਚ ਗਿਆ $600 million ਪਹਿਲੇ ਉਸ ਪਰਸਨ ਦੇ ਚੈਕਿੰਗ ਸੇਵਿੰਗ ਅਕਾਊਂਟ ਜਾਂ ਕਿਸੇ ਇਨਵੈਸਟਮੈਂਟ ਅਕਾਊਂਟ ਚ ਪਿਆ ਸੀਗਾ, ਉਹ ਡੈਡ ਮਨੀ ਸੀਗੀ। ਸੋ ਪੁਆਇੰਟ ਇਜ਼ ਕਿ ਉਹ ਡੈਫੀਨੇਟਲੀ ਇਕੋਨੋਮੀ ਨੂੰ ਹੈਲਪ ਹੀ ਕੀਤਾ, $600 million ਦੀ ਸਪੈਂਡਿੰਗ ਹੋਈ ਹੈ ਤਾਂ ਇਕੋਨੋਮੀ ਨੂੰ ਹੈਲਪ ਕੀਤਾ, ਉਹਦੀ GDP ਨੂੰ ਹੈਲਪ ਕੀਤਾ, ਬੜੇ ਸਾਰੇ ਬੈਨੀਫਿਟਸ ਉਸ ਚੀਜ਼ ਦੇ। ਮਤਲਬ ਪੈਸਾ ਸਪੈਂਡ ਕਰਨਾ ਇਜ਼ ਅ ਵੈਰੀ ਗੁੱਡ ਥਿੰਗ ਐਕਚੁਅਲੀ, ਇਫ ਯੂ ਹੈਵ ਇਨਫ ਯੂ ਮਸਟ ਸਪੈਂਡ। ਔਰ ਵੈਸੇ ਤਾਂ ਸਾਰਾ ਹੀ ਸਪੈਂਡ ਕਰ ਦੇਣਾ ਚਾਹੀਦਾ। ਮੈਂ ਅਗਲੀ ਵਾਰ ਵੀ ਕਿਹਾ ਕਿ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਲਾਈਫ ਚ ਹਰ ਬੰਦੇ ਨੂੰ ਪਲਾਨਿੰਗ ਇੱਦਾਂ ਕਰਨੀ ਚਾਹੀਦੀ ਹੈ, ਚਾਹੀਦੀ ਕਿ ਆਪਣਾ ਸਾਰਾ ਹੀ ਪੈਸਾ ਸਪੈਂਡ ਕਰਕੇ ਜਾਏ ਇਸ ਦੁਨੀਆ ਤੋਂ, ਬੈਂਕਾਂ ਅਕਾਊਂਟਾਂ ਚ ਰੱਖ ਕੇ ਨਾ ਜਾਏ। ਉਹਦੀ ਵੀ ਗੱਲ ਅੱਗੇ ਜਾ ਕੇ ਕਰਦੇ ਹਾਂ। ਦੂਸਰਾ ਸਟ੍ਰੈਟੇਜਿਕ ਮੂਵ ਵੀ ਹੋ ਸਕਦਾ। ਸਟ੍ਰੈਟੇਜਿਕ ਮੂਵ ਕੀ ਹੈ ਕਿ ਦੇਖੋ ਉਹਨਾਂ ਨੇ ਕੀ ਕੀਤਾ, ਮਿਸਟਰ ਅੰਬਾਨੀ ਨੇ ਪੂਰੀ ਦੁਨੀਆ ਚ ਜਿੰਨੇ ਵੀ ਲੋਕ ਸੀਗੇ ਜਿਹੜੇ ਫੇਮਸ ਹੈਗੇ ਨੇ ਉਹ ਜਾਂ ਫੇਮਸ ਹੋਣ ਵਾਲੇ ਨੇ, ਉਹ ਭਾਵੇਂ ਯੂਟਿਊਬਰ ਹੋਏ ਜਾਂ ਕਿਸੇ ਵੀ ਇੰਡਸਟਰੀ ਦਾ ਬੰਦਾ ਹੋਏ, ਭਾਵੇਂ ਉਹ ਅਫਰੀਕਾ ਦਾ ਹਲੇ ਥੋੜਾ ਅਪਕਮਿੰਗ ਕੋਈ ਟੈਲੈਂਟ ਸੀਗਾ, ਉਹਨੂੰ ਵੀ ਇਨਵਾਈਟ ਕੀਤਾ ਗਿਆ। ਉਹਦੇ ਪਿੱਛੇ ਰੀਜ਼ਨ ਕੀ ਹੈ? ਵੈਰੀ ਮਤਲਬ ਬਹੁਤ ਹੀ ਇੰਟੈਲੀਜੈਂਟ ਜਿਹੜਾ ਹੈਗਾ ਮੂਵ ਰਿਹਾ ਮਿਸਟਰ ਅੰਬਾਨੀ ਦਾ ਦੁਨੀਆਂ ਚ। ਪਹਿਲੀ ਗੱਲ, ਜਿੰਨੇ ਵੀ ਲੋਕ ਸਕਸੈਸਫੁਲ ਹੈਗੇ ਨੇ ਜਾਂ ਫਿਊਚਰ ਚ ਜਾ ਕੇ ਸਕਸੈਸਫੁਲ ਹੋਣਗੇ, ਉਹਨਾਂ ਨੂੰ ਸ਼ੁਰੂ ਤੋਂ ਹੀ ਪਹਿਲੇ ਉਹਨਾਂ ਨੂੰ ਬੁਲਾ ਲਿਆ ਗਿਆ ਇੰਡੀਆ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਡਿਵੈਲਪ ਕੀਤੇ ਗਏ, ਆਪਣੇ ਬੇਟੇ ਦੇ ਨਾਲ ਯਾਰੀ ਦੋਸਤੀ ਕਰਾਤੀ ਦੁਨੀਆਂ ਦੇ ਇੱਕ ਇੱਕ ਬੰਦੇ ਦੇ ਨਾਲ, ਕਿਉਂਕਿ ਕੱਲ ਨੂੰ ਕੀ ਹੋਣਾ, ਸਾਰੀ ਇਨਹੈਰੀਟੈਂਸ ਕਿੰਨੇ ਕੰਟਰੋਲ ਲੈਣਾ, ਉਹ ਕੋਸ਼ਿਸ਼ ਕਰਨਗੇ ਕਿ ਵੀ ਕੱਲ ਨੂੰ ਬੇਟਾ ਮੇਰਾ ਮੈਨੇਜ ਕਰੇ। ਹੁਣ ਜਿਹੜੇ ਮਿਸਟਰ ਅੰਬਾਨੀ ਦਾ ਖੁਦ ਨੈਟਵਰਕਿੰਗ ਹੈ, ਜੋ ਉਹਨਾਂ ਦੀ ਖੁਦ ਰਿਸਪੈਕਟ ਹੈ, ਫਰੈਂਡਸ਼ਿਪ ਹੈ, ਕ੍ਰੋਸ ਦਾ ਵਰਡ ਸ਼ਾਇਦ ਬੇਟੇ ਦੀ ਨਹੀਂ ਹੈ, ਬੇਟਾ ਉਸ ਲੈਵਲ ਦੀ ਮੌੜ ਨਹੀਂ ਹੈ, ਉਹਨਾਂ ਨੇ ਕੀ ਕੀਤਾ, ਇੱਕ ਇਵੈਂਟ ਕਰਕੇ ਵੀ ਸਾਰਿਆਂ ਨੂੰ ਬੁਲਾ ਸਕਦੇ ਸੀ, 3-4 ਮਹੀਨੇ ਦਾ ਇਵੈਂਟ ਦਾ ਮਤਲਬ ਕਿ ਬੌਂਡਿੰਗ ਹੋ ਜਾਏ ਸਾਰੇ ਕਨੈਕਸ਼ਨ ਨਾਲ, ਹੋ ਗਈ ਬੌਂਡਿੰਗ। ਤੁਸੀਂ ਦੇਖ ਲਓ ਬਾਲੀਵੁੱਡ ਐਕਟਰ ਤੋਂ ਲੈ ਕੇ ਹਾਲੀਵੁੱਡ, ਬਾਲੀਵੁੱਡ ਜਾਂ ਬਿਜ਼ਨਸਮੈਨ ਹੋ ਜਾਂ ਪੋਲੀਟੀਸ਼ਨ ਹੋ ਜਾਂ ਜਿੰਨੇ ਵੀ ਰਿਲੀਜੀਅਸ ਗੁਰੂਜ਼ ਨੇ ਸੀਗੇ ਇਸ ਦੁਨੀਆਂ ਦੇ ਵਿੱਚ, ਜਿੰਨੇ ਵੀ ਸਪਿਰਿਚੁਅਲ ਗੁਰੂ ਸੀਗੇ, ਜਿੰਨੇ ਵੀ ਸੋਸ਼ਲ ਵਰਕਰ ਸੀਗੇ, ਹਰ ਫੀਲਡ ਬੰਦੇ ਨੂੰ ਆਪਣੇ ਬੇਟੇ ਦੇ ਨਾਲ ਕਨੈਕਟ ਕਰਤਾ, ਦਿਸ ਇਜ਼ ਅ ਪਲੈਨਿੰਗ ਫੋਰ ਅ ਵੈਰੀ ਲੌਂਗ ਟਰਮ। ਤੀਸਰੀ ਚੀਜ਼, ਜਿੰਨੇ ਵੀ ਲੋਕ ਆਏ ਮੇਨ, ਜਿੱਦਾਂ ਆਈ ਥਿੰਕ ਕਾਰਡੇਸ਼ਨ ਜਾਂ ਜਿੰਨੇ ਵੀ ਇੱਦਾਂ ਦੇ ਸੈਲੀਬ੍ਰਿਟੀਜ਼ ਆਏ ਸੀ, ਉਹਨਾਂ ਦੇ ਨਾਲ ਕੰਟਰੈਕਟ ਸਾਈਨ ਅਪ ਹੋ ਗਏ, ਇੰਡੀਅਨ ਕੰਪਨੀਆਂ ਲਾਂਚ ਕਰ ਰਹੇ ਨੇ ਐਂਡ ਦੇ ਆਰ ਦਾ ਪਾਰਟਨਰ। ਮਾਰਕ ਜ਼ਕਰਬਰਗ ਜਿਹੜੇ ਹੈਗੇ ਨੇ ਫੇਸਬੁੱਕ ਦੇ, ਉਹਨਾਂ 10% ਰਿਲਾਇੰਸ ਦਾ ਜਿਹੜਾ ਉਹਨਾਂ ਦਾ ਪੈਸਾ ਇਨਵੈਸਟ ਹੋਇਆ ਹੋਇਆ ਫੇਸਬੁੱਕ ਦਾ, ਮਾਰਕ ਜ਼ਕਰਬਰਗ ਨੇ 9% ਅਪਰੋਕਸੀਮੇਟਲੀ ਆਪਣੀ ਨੈਟਵਰਕ ਜਿਹੜੀ ਹੈ ਰਿਲਾਇੰਸ ਇਨਵੈਸਟ ਕੀਤੀ ਹੈ। ਤਾਂ ਪੂਰੀ ਕੰਟਰੀ ਲਈ ਬੜੀ ਅੱਛੀ ਚੀਜ਼ ਹੈ, ਪਲੱਸ ਪੂਰੀ ਦੁਨੀਆਂ ਚ ਦੱਸਦਾ ਕਿ ਇੰਡੀਆ ਕਿੱਥੇ ਸਟੈਂਡ ਕਰਦਾ। ਪੈਸਾ ਬਣਾਉਣਾ ਔਰ ਇਕੱਠਾ ਕਰਨਾ ਸਾਰੀ ਦੁਨੀਆਂ ਨੂੰ ਆਉਂਦਾ ਹੈ, ਬੜੇ ਬੜੇ ਬਿਲੀਨੀਅਰਸ ਬੈਠੇ ਨੇ, ਮਿਸਟਰ ਅੰਬਾਨੀ ਤੋਂ ਵੱਡੇ ਵੀ ਬਿਲੀਨੀਅਰਸ ਬੈਠੇ ਨੇ, ਲੇਕਿਨ ਇੰਨਾ ਪੈਸਾ ਸਪੈਂਡ ਕਰਕੇ ਉਹਨਾਂ ਨੇ ਐਗਜ਼ਾਮਪਲ ਸੈੱਟ ਕਰਤੀ ਕਿ ਬਈ ਕਪੈਸਿਟੀ ਕਮਾਉਣ ਦੀ ਵੀ ਹੋਣੀ ਚਾਹੀਦੀ ਹੈ, ਸੇਵ ਕਰਨ ਦੀ ਵੀ ਹੋਣੀ ਚਾਹੀਦੀ ਹੈ, ਸਪੈਂਡ ਕਰਨ ਦੀ ਵੀ ਹੋਣੀ ਚਾਹੀਦੀ, ਸਪੈਂਡ ਇੰਟੈਲੀਜੈਂਟ ਇਨ ਅ ਵੇ ਕਿ ਉਸ ਤੋਂ ਜ਼ਿਆਦਾ 600 million ਜਾਂ ਇਹਨਾਂ ਨੇ ਖਰਚਿਆ ਤੇ ਇਹਨਾਂ ਨੇ 6 billion ਵੀ ਕਮਾ ਲੈਣਾ। ਦੇਖੋ ਦਿਸ ਇਜ਼ ਵਟ ਵੀ ਕਾਲ ਅ ਸਕੇਲ। ਬੱਚਿਆਂ ਨੂੰ ਕਿਉਂ ਨੀ ਇੱਦਾਂ ਦੀ ਐਗਜ਼ਾਮਪਲ ਤੇ ਜਿਸ ਫੈਮਿਲੀ ਦੇ ਵਿੱਚ ਇਸ ਲੈਵਲ ਤੇ ਚੀਜ਼ਾਂ ਹੋ ਰਹੀਆਂ ਨੇ? ਔਰ ਇਹ ਤਾਂ ਮੇਰਾ ਬੜਾ ਬੇਸਿਕ ਜਿਹਾ ਆਬਜ਼ਰਵੇਸ਼ਨ ਆ। ਬਾਕੀ ਤਾਂ ਮਿਸਟਰ ਅੰਬਾਨੀ ਜੀ ਨੂੰ ਪੁੱਛੋਗੇ, ਉਹ ਤੁਹਾਨੂੰ ਜਦੋਂ ਦੱਸਣਗੇ ਉਹਨਾਂ ਨੇ ਕੀਤਾ ਕੀ ਹੈ, ਮਾਇੰਡ ਬੋਗਲਿੰਗ ਹੋਏਗਾ ਕਿ ਯਾਰ ਕਿੰਨੇ ਅਮੇਜ਼ਿੰਗ ਇੱਕ ਹਿਊਮਨ ਬੀਂਗ ਦੀ ਕਪੈਸਿਟੀ ਕੀ ਹੈ। ਹੁਣ ਇੱਦਾਂ ਦੀ ਫੈਮਿਲੀ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਤਾਂ ਫਾਈਨੈਂਸ ਦੀ ਕਿੱਦਾਂ ਦੀ ਨੌਲੇਜ ਹੋਏਗੀ? ਕੋਈ ਵੀ ਜਿਹੜੀਆਂ ਫੈਮਿਲੀਆਂ ਹੁੰਦੀਆਂ ਰਿਚ ਫੈਮਿਲੀਜ਼ ਆ, ਪਹਿਲੇ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾ ਦਿੰਦੇ ਕਿ ਇੰਪੋਰਟੈਂਸ ਆਫ ਮਨੀ ਕੀ ਹੈਗੀ, ਪ੍ਰੈਕਟੀਕਲ ਟੀਚਿੰਗ ਜਿਹੜੀ ਹੈ ਸ਼ੁਰੂ ਤੋਂ ਦੇਣੀ, ਸ਼ੁਰੂ ਜਿਹੜੀ ਉਹ ਕਰ ਦਿੰਦੇ ਆ, ਸ਼ੁਰੂ ਤੋਂ ਹੀ ਦੱਸ ਦਿੰਦੇ ਕਿ ਪੈਸਾ ਬੜਾ ਇੰਪੋਰਟੈਂਟ ਹੈ। ਹਾਂ ਸਾਡੀ ਸਾਰੀ ਫੈਮਿਲੀਆਂ ਚ ਦੱਸਿਆ ਜਾਂਦਾ ਕਿ ਰਿਲੀਜਨ ਬੜਾ ਇੰਪੋਰਟੈਂਟ ਹੈ, ਨਾਈਸ ਹੋਣਾ ਬੜਾ ਜ਼ਰੂਰੀ ਹੈ, ਲੜਨਾ ਝਗੜਨਾ ਨਹੀਂ, ਵੱਡੇ ਹੋ ਕੇ ਰਿਸਪੈਕਟਫੁਲ ਹੋਣਾ, ਸਾਰੀਆਂ ਚੀਜ਼ਾਂ, ਲੇਕਿਨ ਮਨੀ ਦੀ ਇੰਪੋਰਟੈਂਸ ਜਿਹੜੀਆਂ ਨਹੀਂ ਦੱਸੀ ਜਾਂਦੀ। ਜਿਹੜਾ ਵੀ ਦੁਨੀਆਂ ਜਿਹੜਾ ਸੈਲਫ ਮੇਡ ਮਿਲੀਨੀਅਰ ਹੈਗਾ ਜਾਂ ਬਿਲੀਨੀਅਰ ਹੈਗਾ ਨਾ, ਜਿਨ੍ਹਾਂ ਨੇ ਫਾਈਨੈਂਸ਼ੀਅਲ ਸਕਸੈਸ ਅਚੀਵ ਕੀਤੀ ਖੁਦ ਜ਼ੀਰੋ ਤੋਂ ਚੱਲ ਕੇ ਅੱਗੇ, ਉਹ ਬੰਦੇ ਨੇ ਆਪਣੇ ਬੱਚਿਆਂ ਨੂੰ ਮਨੀ ਦੀ ਸਿਗਨੀਫਿਕੈਂਸ ਦੱਸੀ ਹੈ ਕਿ ਬੜਾ ਜ਼ਰੂਰੀ ਹੈ, ਉਹਨੂੰ ਪ੍ਰਾਇੋਰਟੀ ਦੇਣੀ ਹੈ, ਔਰ ਉਸ ਪਰਸਨ ਨੇ ਪ੍ਰਾਇੋਰਟੀ ਦਿੱਤੀ ਕਿ ਮੈਂ ਆਪਣੇ ਬੱਚੇ ਨੂੰ ਮਨੀ ਜ਼ਰੂਰ ਸਿਖਾਉਣੀ ਹੈ। ਮਿਸਟਰ ਵਾਰਨ ਬਫੇ ਹੈਗੇ ਨੇ, 11 ਸਾਲ ਦੀ ਉਮਰ ਚ ਇਨਵੈਸਟਮੈਂਟ ਕਰਤਾ ਸੀਗਾ, ਅੱਜ ਤੋਂ 80 ਸਾਲ ਪਹਿਲੇ ਜਿਹੜੇ 11 ਸਾਲ ਦੇ ਬੱਚੇ ਹੁੰਦੇ ਸੀਗੇ, ਤੁਹਾਨੂੰ ਕੀ ਲੱਗਦਾ ਸੀਗਾ ਕਿ ਉਹ ਇੰਨੇ ਸਮਾਰਟ ਹੁੰਦੇ ਸੀ? ਉਹਨਾਂ ਨੂੰ ਸਟਾਕ ਮਾਰਕੀਟ ਦੀ ਨੌਲੇਜ ਹੁੰਦੀ ਸੀ, ਕਿਉਂਕਿ ਅੱਜ ਤੋਂ 80 ਸਾਲ 82 ਸਾਲ ਪਹਿਲੇ ਸੀਗੇ ਉਹ 11 ਸਾਲ ਦੇ। ਪੇਰੈਂਟਸ ਦੀ ਕੋਈ ਨਾ ਕੋਈ ਟੀਚਿੰਗ ਰਹੀ ਹੋਏਗੀ, ਇਨਵੋਲਵ ਕੀਤਾ ਹੋਏਗਾ, ਇਨਕਰੇਜ ਕੀਤਾ ਹੋਏਗਾ, ਨਹੀਂ ਤਾਂ 11 ਸਾਲ ਦਾ ਬੱਚਾ ਖੁਦ ਕਿੱਦਾਂ ਆਪਣੇ ਅਕਾਊਂਟ ਮਨੀ ਜਿਹੜੀ ਹੈਗੀ ਹੈ ਇਹ ਰਿਸੋਰਸ ਹੈ ਜਿਹਦੇ ਥਰੂ ਤੁਹਾਨੂੰ ਲਾਈਫ ਚ ਆਪਸ਼ਨ ਮਿਲਣਗੀਆਂ, ਕੁਆਲਿਟੀ ਆਫ ਲਾਈਫ ਇੰਪਰੂਵ ਹੋਏਗੀ, ਤੁਹਾਨੂੰ ਫਰੀਡਮ ਮਿਲੇਗੀ। ਜਿਹੜਾ ਹਰ ਬੰਦਾ ਸਾਰੀ ਉਮਰ ਪਰੇਸ਼ਾਨ ਰਹਿੰਦਾ ਜਾਂ ਕੁਛ ਨਾ ਕੁਛ ਕੰਪਲੇਂਟਸ ਰਹਿੰਦੀਆਂ ਨੇ ਇੰਪਲੋਈ ਨੂੰ, ਇੰਪਲੋਇਰ ਨੂੰ, ਬਿਜ਼ਨਸ ਤੋਂ, ਕਲਾਇੰਟ ਤੋਂ, ਕਸਟਮਰ ਤੋਂ, ਇਸ ਚੀਜ਼ਾਂ ਤੋਂ ਫਰੀਡਮ ਮਿਲੇਗੀ, ਛੁਟਕਾਰਾ ਮਿਲੇਗਾ ਸਾਰੀਆਂ ਕੰਪਲੇਂਟਸ ਤੋਂ ਲਾਈਫ ਦੇ ਵਿੱਚ। ਲਾਈਫ ਚ ਚੋਇਸ ਮਿਲੇਗੀ, ਉਹ ਭਾਵੇਂ ਵਕੇਸ਼ਨ ਹੋਏ, ਭਾਵੇਂ ਤੁਹਾਡਾ ਆਪਣਾ ਘਰ ਖਰੀਦਣ ਵਾਲਾ ਹੋਵੇ, ਭਾਵੇਂ ਦੂਜੇ ਨੂੰ ਹੈਲਪ ਕਰਨ ਦੀ ਲੋੜ ਹੋਏ। ਇਹਦੀ ਵੀ ਐਗਜ਼ਾਮਪਲ ਹੈਗੀ ਆ, ਓਪਰਾ ਵਿਨਫਰੇ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਕਿ ਉਹ ਜਿਹੜੇ ਆਪਣੀ ਉਹਨਾਂ ਦੀ ਜਿਹੜੀ ਵਰਥ ਹੈਗੀ ਹੈ ਨਾ, ਨੈਟਵਰਥ ਪੈਸਾ, ਉਹ ਕਹਿੰਦੇ ਆ ਮੇਰੀ ਫਾਊਂਡੇਸ਼ਨ, ਉਹਨਾਂ ਦੀ ਜਿਹੜੀ ਫਾਊਂਡੇਸ਼ਨ ਆ, ਉਹ ਆਪਣੀ ਨੈਟਵਰਥ ਨੂੰ ਯੂਜ਼ ਕਰਦੇ ਟੂ ਇੰਪਰੂਵ ਦਾ ਲਾਈਫ ਆਫ ਅਦਰ ਪੀਪਲ। ਇਹਦੇ ਪੈਸਾ ਇੱਕ ਰਿਸੋਰਸ ਹੈਗਾ, ਇਹਦੇ ਨਾਲ ਤੁਸੀਂ ਆਪਣੇ ਲਈ ਫਰੀਡਮ, ਉਹਨਾਂ ਨੇ ਆਪਣੇ ਲਈ ਫਰੀਡਮ ਅਚੀਵ ਕਰ ਲਈ ਔਰ ਦੂਜੇ ਲੋਕਾਂ ਦੀ ਲਾਈਫ ਇੰਪਰੂਵ ਕਰਨੀ ਸ਼ੁਰੂ ਕਰਤੀ। ਲੇਕਿਨ ਅਸੀਂ ਜਿਹੜੀਆਂ ਲੈਸ ਐਫਲੂਐਂਟ ਫੈਮਿਲੀਜ਼ ਹੁੰਦੀਆਂ ਜਿੱਥੇ ਨਹੀਂ ਇੰਨਾ ਪੈਸਾ ਹੁੰਦਾ, ਉੱਥੇ ਜਿਹੜੀਆਂ ਫੈਮਿਲੀਜ਼ ਪੇਰੈਂਟਸ ਹੈਗੇ ਨੇ ਉਹ ਡਾਊਨ ਪਲੇ ਕਰਦੇ ਨੇ ਮਨੀ ਨੂੰ ਲੈ ਕੇ। ਉਹ ਬੱਚਿਆਂ ਨੂੰ, ਬੱਚਿਆਂ ਦੇ ਸਾਹਮਣੇ ਸ਼ੁਰੂ ਤੋਂ ਕਹਿੰਦੇ ਨਹੀਂ ਪੈਸਾ ਹੀ ਸਭ ਕੁਛ ਨਹੀਂ ਹੁੰਦਾ, ਜਾਂ ਜੋ ਵੀ ਇੱਦਾਂ ਦੇ ਸਾਡੇ ਬਣੇ ਹੋਏ ਨੇ ਕੋਡਸ ਜਾਂ ਈਡੀਅਮਸ ਆਪਾਂ ਫੈਮਿਲੀ ਚ ਯੂਜ਼ ਕਰਦੇ ਰਹਿੰਦੇ ਨੇ ਕਿ ਨਹੀਂ ਨਹੀਂ ਪੈਸੇ ਨਾਲ ਕੋਈ ਹੈਪੀਨੈਸ ਨਹੀਂ ਆਉਂਦੀ, ਪੈਸਾ ਕੋਈ ਏਡਾ ਜ਼ਰੂਰੀ ਵੀ ਨਹੀਂ ਹੈਗਾ, ਤੁਸੀਂ ਆਪਣਾ ਯੇ ਦੇਖੋ, ਕਰੀਅਰ ਦੇਖੋ। ਦੇਖੋ ਇੱਦਾਂ ਦੀ ਇਨਫੋਰਮੇਸ਼ਨ, ਨੌਲੇਜ ਬੱਚਿਆਂ ਦਾ ਫਿਊਚਰ ਹਾਰਮ ਕਰ ਸਕਦੀ ਹੈ ਔਰ ਬੱਚੇ ਪ੍ਰਿਪੇਅਰਡ ਨਹੀਂ ਹੋਣਗੇ ਫਿਊਚਰ ਵਾਸਤੇ, ਕਿਉਂਕਿ ਜਦੋਂ ਉਹਨਾਂ ਨੇ ਵੱਡੇ ਹੋਣਾ, ਜਦੋਂ ਉਹਨਾਂ ਨੇ ਆਪਣੀ ਲਾਈਫ ਸ਼ੁਰੂ ਕਰਨੀ ਹੈ, ਉਹਨਾਂ ਨੇ ਦੇਖਣਾ ਯਾਰ ਮੈਂ ਮਨੀ ਨਾਲ ਇੰਨਾ ਸਟਰਗਲ ਕਰ ਰਿਹਾ ਨਹੀਂ, ਮੁਸ਼ਕਿਲ ਹੋ ਰਹੀ, ਲੇਕਿਨ ਮੈਨੂੰ ਬਚਪਨ ਤੋਂ ਸਿਖਾ ਗਿਆ ਮਨੀ ਜ਼ਰੂਰੀ ਨਹੀਂ ਹੈ, ਮੇਰੀ ਅੰਦਰੋਂ ਇੰਟਰਨਲ ਫੀਲ ਆ ਗਈ ਕਿ ਮਨੀ ਜ਼ਰੂਰੀ ਬਹੁਤ ਹੈ, ਉਹ ਕਨਫਿਊਜ਼ਨ ਆ ਗਈ, ਉਹ ਬੱਚਾ ਪ੍ਰਿਪੇਅਰਡ ਹੀ ਨਹੀਂ ਹੈਗਾ, ਪਰਸਨ ਸਾਰੀ ਉਮਰ ਨਹੀਂ ਪ੍ਰਿਪੇਅਰਡ ਹੋਏਗਾ, ਉਹਨੂੰ ਪਤਾ ਹੀ ਨਹੀਂ ਸੱਚ ਕੀ ਹੈ, ਮਨੀ ਜ਼ਰੂਰੀ ਹੈਗੀ ਹੈ ਕਿ ਨਹੀਂ ਹੈਗੀ, ਸੁਣਨ ਨੂੰ ਆ ਰਿਹਾ ਕਿ ਨਹੀਂ ਹੈਗੀ, ਲੇਕਿਨ ਜਿਹੜਾ ਮੇਰਾ ਐਕਸਪੀਰੀਅੰਸ ਉਹ ਕਹਿੰਦਾ ਯਾਰ ਪੈਸੇ ਤੋਂ ਬਿਨਾਂ ਗੱਲ ਨਹੀਂ ਬਣਦੀ ਪਈ। ਤੋ ਇਟਸ ਵੈਰੀ ਇੰਪੋਰਟੈਂਟ ਕਿ ਬੱਚਿਆਂ ਨੂੰ ਬਚਪਨ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ, ਬਚਪਨ 'ਚ ਸਿਖਾ ਦੇਣਾ ਚਾਹੀਦਾ ਕਿ ਐਸਟ ਲਾਇਬਿਲਿਟੀ 'ਚ ਕੀ ਫਰਕ ਹੈ। ਇਹ ਕਿਸੇ ਵੀ ਰਿਚ ਫੈਮਿਲੀ ਦੇ ਬੱਚੇ ਨੂੰ, ਯੰਗ ਬੱਚੇ ਨੂੰ ਜਾ ਕੇ ਡੈਫੀਨੇਸ਼ਨ ਪੁੱਛ ਲਓ, ਅੱਜ ਤੁਸੀਂ 40-50-60 ਸਾਲ ਦੇ ਬੰਦੇ ਨੂੰ ਪੁੱਛ ਲਓ, ਸ਼ਾਇਦ ਉਹਨਾਂ ਨੂੰ ਡਿਫਰੈਂਸ ਨਹੀਂ ਪਤਾ ਹੋਏਗਾ ਐਸਟ ਲਾਇਬਿਲਿਟੀਜ਼ ਦਾ ਡਿਫਰੈਂਸ ਕੀ ਹੈ, ਬੜਾ ਬੇਸਿਕ ਲੈਵਲ ਤੇ ਪਤਾ ਹੋਏਗਾ। ਲੇਕਿਨ ਇੱਕ ਰਿਚ ਫੈਮਿਲੀ ਦਾ ਜਿਹੜਾ ਬੱਚਾ ਹੋਏਗਾ ਨਾ, ਤੁਹਾਨੂੰ ਪ੍ਰੋਪਰ ਡੈਫੀਨੇਸ਼ਨ ਪੂਰਾ ਐਗਜ਼ਾਮਪਲ ਦੇ ਕੇ ਸਮਝਾ ਦੇਗਾ ਕਿ ਐਸਟ ਲਾਇਬਿਲਿਟੀ ਕੀ ਹੁੰਦੀ ਹੈ, ਫਰਕ ਕੀ ਹੈਗਾ, ਔਰ ਇਹਦਾ ਡਿਫਰੈਂਸ ਜਾਣੇ ਬਿਨਾਂ ਇਸ ਦੁਨੀਆਂ 'ਚ ਕੋਈ ਬੰਦਾ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਕ੍ਰੀਏਟ ਕਰ ਸਕਦਾ, ਅਚੀਵ ਨਹੀਂ ਕਰ ਸਕਦਾ ਫਾਈਨੈਂਸ਼ੀਅਲ ਇੰਡੀਪੈਂਡੈਂਸ, ਜਿਹਨੂੰ ਐਸਟ ਔਰ ਲਾਇਬਿਲਿਟੀ ਦਾ ਡਿਫਰੈਂਸ ਹੀ ਨਹੀਂ ਪਤਾ। ਇਹਦਾ ਨਾ ਐਗਜ਼ਾਮਪਲ ਦੇ ਦਿੰਦੇ, ਪਰ ਜਿੱਦਾਂ ਆਪਾਂ ਕੋਈ ਪ੍ਰੋਪਰਟੀ ਖਰੀਦੀ ਹੈ ਰੈਂਟ ਕਰਨ ਵਾਸਤੇ, ਉੱਥੋਂ ਰੈਂਟ ਆ ਰਿਹਾ ਮੰਥਲੀ, ਇਹ ਐਸਟ ਹੈ, ਪੋਜ਼ਿਟਿਵ ਰੈਂਟ ਆ ਰਿਹਾ, ਪੋਜ਼ਿਟਿਵ ਕੈਸ਼ ਫਲੋ ਆ ਰਿਹਾ, ਉਹ ਐਸਟ ਹੈਗਾ। ਹੁਣ ਮੈਂ ਘਰ ਖਰੀਦਿਆ, ਜਿਸ ਘਰ 'ਚ ਮੈਂ ਰਹਿ ਰਿਹਾ ਉਹ ਲਾਇਬਿਲਿਟੀ ਹੈਗੀ ਹੈ, ਉਹ ਪਤਾ ਹੋਣਾ ਚਾਹੀਦਾ। ਬੜੇ ਸਾਰੇ ਕਹਿੰਦੇ ਯਾਰ ਮੇਰੇ ਐਸਟ ਹੈ, ਮੇਰਾ ਘਰ ਵੀ ਮੇਰਾ ਐਸਟ, ਘਰ ਕਿੱਦਾਂ ਐਸਟ ਹੋ ਗਿਆ? ਐਸਟ ਦਾ ਮਤਲਬ ਤੁਹਾਨੂੰ ਪੈਸਾ ਮਿਲ ਰਿਹਾ, ਤੁਸੀਂ ਅੱਜ ਇਨਵੈਸਟ ਕੀਤਾ ਅਗਲੇ ਮਹੀਨੇ ਤੋਂ ਤੁਹਾਨੂੰ ਪੈਸਾ ਮਿਲ ਰਿਹਾ। ਲਾਇਬਿਲਿਟੀ ਦਾ ਮਤਲਬ ਅੱਜ ਖਰੀਦਿਆ ਅਗਲੇ ਮਹੀਨੇ ਤੋਂ ਤੁਸੀਂ ਪੇਮੈਂਟ ਕਰ ਰਹੇ ਹੋ ਉਸ ਚੀਜ਼ ਦੀ। ਤੋ ਬਚਪਨ ਤੋਂ ਤੁਹਾਨੂੰ ਪਹਿਲੇ ਤਾਂ ਡਿਫਰੈਂਸਿਸ ਪਤਾ ਹੋਣੇ ਚਾਹੀਦੇ ਨੇ ਕਿ ਭਈ ਐਸਟ ਔਰ ਲਾਇਬਿਲਿਟੀ ਦਾ ਡਿਫਰੈਂਸ ਕੀ ਹੈ। ਜਦੋਂ ਤੁਹਾਡਾ ਐਸਟ ਲਾਇਬਿਲਿਟੀ ਨੂੰ ਇਨਕਰੀਜ਼ ਕਰ ਜਾਏਗਾ, ਤੁਹਾਡੇ ਕੋਲ ਸਰਪਲਸ ਆਫ ਮਨੀ, ਸਰਪਲਸ ਆਫ ਵੈਲਥ ਆ ਜਾਏਗੀ। ਉਹ ਵੈਲਥ ਕੀ ਕਰੇਗੀ? ਉਹ ਰਿਪਲੇਸ ਕਰੇਗੀ ਤੁਹਾਡੀ ਲੇਬਰ ਨੂੰ, ਜਿਹੜੀ ਤੁਸੀਂ ਮਿਹਨਤ ਕਰਦੇ ਹੋ, ਇੰਨੀ ਫਿਜ਼ੀਕਲ ਔਰ ਮੈਂਟਲ ਮਿਹਨਤ ਕਰਦੇ ਹੋ, ਇਹਨੂੰ ਤੁਹਾਡੇ ਸਰਪਲਸ ਆਫ ਵੈਲਥ ਨੇ ਰਿਪਲੇਸ ਕਰਨਾ। ਉਹ ਐਸਟ ਔਰ ਲਾਇਬਿਲਿਟੀ ਦਾ ਜਿਹੜਾ ਡਿਫਰੈਂਸ ਹੈ ਨਾ, ਜਾਂ ਤਾਂ ਲਾਈਫ 'ਚ ਮਿਹਨਤ ਕਰੀ ਜਾਓ ਜੋ ਸਾਨੂੰ ਸਿਖਾਇਆ ਗਿਆ, ਕਿਉਂਕਿ ਅਸੀਂ ਫਾਰਮਰ ਫੈਮਿਲੀ ਤੋਂ ਆਏ ਹਜ਼ਾਰਾਂ ਸਾਲਾਂ ਪਹਿਲੇ, ਮਿਹਨਤ ਕਰੋ, ਮਿਹਨਤ ਕਰੋ, ਮਿਹਨਤ ਕਰੋ। ਤਾਂ ਉਸ ਟਾਈਮ ਵੀ ਕੁਝ ਲੋਕ ਹੁੰਦੇ ਸੀ ਬੜੇ ਐਫਲੂਐਂਟ ਹੁੰਦੇ ਸੀਗੇ, ਉਹ ਤਾਂ ਖੇਤਾਂ 'ਚ ਜਾ ਕੇ ਕੰਮ ਨਹੀਂ ਸੀ ਕਰਦੇ, ਉਹ ਤਾਂ ਦੂਜੇ ਨੂੰ ਪੈਸਾ ਲੋਨ ਦੇ ਕੇ ਇੰਟਰਸਟ ਯੇ ਵੋ ਲੈ ਰਹੇ ਨੇ। ਉਹ ਕੀ ਕੀਤਾ, ਉਹਨਾਂ ਨੂੰ ਕੀ ਕਹਿੰਦੇ ਸੀਗੇ, ਯਾਰ ਜ਼ਮੀਂਦਾਰ ਲੋਕ ਹੈਗੇ ਨੇ, ਯਾਰ ਬੰਦੇ ਠੀਕ ਨਹੀਂ ਹੈਗੇ, ਇੰਟਰਸਟ ਚਾਰਜ ਕਰ ਰਹੇ ਨੇ, ਇੰਨਾ ਪੈਸਾ ਚਾਰਜ ਕਰਦੇ ਨੇ, ਤੁਸੀਂ ਮਿਹਨਤ। ਉਹ ਵੀ ਧੰਦੇ ਬਾਰੇ ਇਹੀ ਕਹਿੰਦੇ ਸੀ ਕਿ ਦੇਖੋ ਬੰਦੇ ਮਿਹਨਤ ਕਿੰਨੀ ਕਰੀ ਜਾਂਦੇ ਨੇ, 18-18 ਘੰਟੇ ਮਿਹਨਤ ਕਰੀ ਜਾਂਦੇ ਨੇ ਫਿਜ਼ੀਕਲ। ਉਹਨਾਂ ਨੇ ਤੁਹਾਡੇ ਤੋਂ ਐਜ਼ ਅ ਹਿਊਮਨ ਬੀਂਗ ਉਹ ਕੰਪਲੇਂਟ ਸੀਗੀ, ਤੁਹਾਨੂੰ ਕੰਪਲੇਂਟ ਸੀਗੀ ਕਿ ਯਾਰ ਇਹਨਾਂ ਕੋਲ ਪੈਸਾ ਹੀ ਬਹੁਤ ਹੈਗਾ ਔਰ ਇੰਟਰਸਟ ਚਾਰਜ ਕਰੀ ਜਾ ਰਹੇ ਨੇ। ਉਹਨਾਂ ਨੇ ਆਪਣਾ ਐਸਟ ਲਾਇਬਿਲਿਟੀ ਉਦੋਂ ਵੀ ਸਮਝ ਗਏ ਸੀਗੇ, ਹਜ਼ਾਰੋਂ ਸਾਲ ਪਹਿਲੇ ਵੀ ਫਾਰਮਰ ਨਹੀਂ ਸਮਝ ਪਾਇਆ, ਕਹਿੰਦਾ ਨਹੀਂ ਮਿਹਨਤ ਕਰਾਂਗੇ, ਥੱਕ ਜਾਂਦਾ ਸੀਗਾ, ਉਹ ਪੈਰਾਂ 'ਚ ਦਰਦ ਹੁੰਦੀ ਸੀ, ਲੇਕਿਨ ਸਾਰਾ ਦਿਨ ਖੜੇ ਹੋ ਕੇ ਕੰਮ ਹੋ ਕੇ ਅਗਲੇ ਦਿਨ ਸਵੇਰ ਉੱਠ ਕੇ ਫੇਰ ਉਹ ਜਾ ਰਿਹਾ ਸੀਗਾ, ਫੇਰ ਸ਼ਾਮੀ ਕਿ ਨਹੀਂ ਮੇਰੇ ਤੇ ਦਰਦਾਂ ਹੋ ਗਈਆਂ। ਸੋ ਦਾ ਪੁਆਇੰਟ ਇਜ਼ ਕਿ ਬਚਪਨ ਤੋਂ, ਇਹਦੀ ਵੀ ਐਗਜ਼ਾਮਪਲ ਹੈਗੀ ਹੈ, ਮਿਸਟਰ ਕਿਯੋਸਾਕੀ ਹੈਗੇ ਨੇ, ਉਹਨਾਂ ਨੇ ਬੁੱਕ ਲਿਖੀ ਸੀ 1990-95 ਦੇ ਵਿੱਚ, ਰਿਚ ਡੈਡ ਪੂਅਰ ਡੈਡ। ਟਾਈਟਲ ਤੋਂ ਹੀ ਮੈਂ ਪੜ੍ਹੀ ਤਾਂ ਨਹੀਂ, ਲੇਕਿਨ ਟਾਈਟਲ ਤੋਂ ਕੀ ਪਤਾ ਲੱਗਦਾ ਹੈ ਰਿਚ ਡੈਡ ਔਰ ਪੂਅਰ ਡੈਡ ਕੀ, ਜਿੱਥੋਂ ਵੀ ਕਦੇ ਆਨਲਾਈਨ ਵੀਡੀਓ ਵਗੈਰਾ ਦੇਖੀ ਹੋਏਗੀ ਕਦੇ, ਉਸਦਾ ਮਤਲਬ ਉਹਨਾਂ ਨੇ ਕੰਸੈਪਟ ਜੇ ਮਿਸਟਰ ਡੋਨਲਡ ਟਰੰਪ ਹੈਗੇ ਨੇ ਜੇ ਉਹ ਰੀਅਲ ਸਟੇਟ ਦੇ ਵਿੱਚ ਇਨਵੈਸਟਿਡ ਕੀਤਾ ਤੁਹਾਨੂੰ ਕੀ ਲੱਗਦਾ ਹੋਣਾ ਉਹ ਰੀਅਲ ਸਟੇਟ ਦੇ ਜਿਸ ਵੀ ਲੈਵਲ ਤੇ ਪਹੁੰਚੇ ਭਾਵੇਂ 1 ਬਿਲੀਅਨ ਤੇ ਪਹੁੰਚੇ ਕਿ 2 ਬਿਲੀਅਨ ਕਿ 3 ਬਿਲੀਅਨ ਉਹ ਕਿਆ ਸਾਰੀਆਂ ਨੈਗੇਟਿਵ ਕੈਸ਼ ਫਲੋ ਪ੍ਰਾਪਰਟੀਆਂ ਲੈ ਕੇ ਪਹੁੰਚੇ ਕਿ ਐਸੈਟਸ ਖਰੀਦ ਕੇ ਪਹੁੰਚੇ ਹੋਣਗੇ ਕਿ ਲਾਇਬਿਲਿਟੀ ਵਾਲੀਆਂ ਪ੍ਰਾਪਰਟੀਜ਼ ਲੈ ਕੇ ਪਹੁੰਚੇ ਹੋਣਗੇ ਅਫਕੋਰਸ ਐਸੈਟਸ ਲੈ ਕੇ ਪਹੁੰਚੇ ਆ ਦਰ ਇਜ਼ ਅ ਰੀਜ਼ਨ ਕਿ ਵਾਈ ਹੀ ਇਜ਼ ਨੋਨ ਉਹਦਾ ਉਹਨਾਂ ਦਾ ਬ੍ਰਾਂਡ ਇੱਕ ਲੈਵਲ ਹੈ ਬ੍ਰਾਂਡ ਨੈਗੇਟਿਵ ਕੈਸ਼ ਫਲੋ ਬ੍ਰਾਂਡ ਨਹੀਂ ਬਣ ਸਕਦਾ ਪੋਜ਼ਿਟਿਵ ਕੈਸ਼ ਫਲੋ ਹੀ ਬਣਿਆ ਹੋਏਗਾ ਸੋ ਜਿਹੜੀਆਂ ਤੁਹਾਡੀਆਂ ਇਹ ਚੀਜ਼ਾਂ ਬਚਪਨ ਤੋਂ ਹੀ ਪਤਾ ਹੋਣੀ ਚਾਹੀਦੀ ਐਸੈਟਸ ਜਿਹੜੇ ਹੈਗੇ ਨੇ ਜੋ ਤੁਸੀਂ ਬਣਾਉਣੇ ਹੈਗੇ ਨੇ ਔਰ ਉਹ ਜਿਹਨੂੰ ਤੁਸੀਂ ਐਸੈਟ ਸਮਝ ਰਹੇ ਹੋ ਕਿ ਉਹ ਹੈਗਾ ਵੀ ਹੈ ਕਿ ਨਹੀਂ ਹੈਗਾ ਬਚਪਨ ਜੇ ਬੱਚਿਆਂ ਨੂੰ ਦੱਸ ਦਿੱਤਾ ਜਾਂਦਾ ਹੈ ਦੱਸਣਾ ਚਾਹੀਦਾ ਵੀ ਹੈਗਾ ਕਿ ਵੀ ਮਨੀ ਨੂੰ ਮੈਨੇਜ ਕਿੱਦਾਂ ਕਰਨਾ ਜਿਹੜੀਆਂ ਰਿਚ ਫੈਮਿਲੀਜ਼ ਹੁੰਦੀਆਂ ਬਚਪਨ ਦੇ ਬੱਚਿਆਂ ਨੂੰ ਇਨਵੋਲਵ ਕਰ ਲੈਂਦੇ ਪਲਾਨਿੰਗ ਦੇ ਵਿੱਚ ਭਾਵੇਂ ਘਰ ਦੇ ਐਕਸਪੈਂਸਿਸ ਉਹਨਾਂ ਨੂੰ ਮੈਨੇਜ ਕਰਨ ਲਈ ਦੇ ਤੇ ਭਾਵੇਂ ਉਹਨਾਂ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਕਿਆ ਤੁਹਾਨੂੰ ਪੜ੍ਹੋ ਕੀ ਹੈਗਾ ਕੀ ਨਹੀਂ ਹੈਗਾ ਉਹ ਹੈਗੇ ਨੇ ਮਿਸਟਰ ਸੋਰੀ ਮੇਰਾ ਨਾਮ ਸਕਿਪ ਹੋ ਗਿਆ ਹਾਂ ਗ੍ਰੈਂਡ ਕਾਰਡੋਨ ਗ੍ਰੈਂਡ ਕਾਰਡੋਨ ਮੈਂ ਇੱਕ ਵਾਰ ਕੋਈ ਕਲਿਪ ਆਈ ਸੀਗੀ ਉਹਨਾਂ ਦੇ ਬੱਚੇ ਸੀਗੇ ਮੇਰੇ ਖਿਆਲ 10, 12, 13, 14 ਸਾਲ ਦੇ ਤੇ ਹੀ ਵਾਸ ਟਾਕਿੰਗ ਆਲ ਦਾ ਫਾਈਨੈਂਸ਼ੀਅਲ ਮੈਟਰ ਵਿਦ ਦਾ ਕਿਡ ਹੀ ਵਾਸ ਟੈਲਿੰਗ ਕਿ ਹਰ ਬੱਚਾ ਔਰ ਆਈ ਥਿੰਕ ਹੀ ਇਜ਼ ਰਾਈਟ ਐਬਸੋਲੂਟਲੀ ਰਾਈਟ ਤੁਸੀਂ ਮੇਰੀ ਬੇਟੀ ਹੈ 4 ਸਾਲ ਦੀ ਹੈਗੀ ਹੈ ਜਦੋਂ ਜੀ 4 ਸਾਲ ਦਾ ਬੱਚਾ ਨਾ ਪ੍ਰੋਪਰਲੀ ਬੋਲਦਾ ਨਹੀਂ ਹੁੰਦਾ ਮਤਲਬ ਥੋੜਾ ਥੋੜਾ ਹੀ ਬੋਲਦਾ ਨਾ 4 ਸਾਲ ਦਾ ਇੰਨਾ ਫਲੂਐਂਟ ਮਤਲਬ ਇਹਨਾਂ ਸਪੀਕਿੰਗ ਚ ਇੰਨਾ ਫਾਸਟ ਨਹੀਂ ਹੁੰਦਾ ਲੇਕਿਨ ਤੁਸੀਂ ਗੱਲ ਕਰਕੇ ਦੇਖ ਲੋ ਐਵਰੀ ਮਾਰਨਿੰਗ ਸ਼ੀ ਗੋਨਾ ਕਮ ਟੂ ਮੀ ਐਂਡ ਸੇ ਆਈ ਵਾਂਟ ਟੂ ਵਰਕ ਟੂਡੇ ਐਂਡ ਸਮ ਟਾਈਮ ਸ਼ੀ ਵਿਲ ਸੇ ਆਈ ਵਾਂਟ ਟੂ ਵਰਕ ਆਈ ਵਿਲ ਡੂ ਦਿਸ ਕਾਈਂਡ ਆਫ ਵਰਕ ਆਈ ਵਾਂਟ $2 ਉਹਨੂੰ ਪਤਾ ਕਿ $2 ਵਾਲਾ ਵਰਕ ਕਿਹੜਾ ਔਰ $5 ਵਾਲਾ ਵਰਕ ਕਿਹੜਾ ਐਂਡ ਸਮ ਟਾਈਮ ਸ਼ੀ ਵਿਲ ਸੇ ਕਿ ਯੂ ਨੋ ਵਟ ਆਈ ਵਾਂਟ ਟੂ ਵਰਕ ਬਟ ਆਈ ਡੋਨਟ ਵਾਂਟ ਟੂ ਵਰਕ ਫਾਰ ਮਨੀ ਬਿਕਾਜ਼ ਆਈ ਹੈਵ ਇਨਫ ਮਨੀ ਇਨ ਮਾਈ ਸੇਵਿੰਗ ਇਹ ਕੀ ਹੈ ਬੇਸਿਕ ਲੈਵਲ ਤੇ ਵੀ ਘੱਟ ਤੋਂ ਘੱਟ ਬੱਚਿਆਂ ਨੂੰ ਪਤਾ ਤਾਂ ਲੱਗਣਾ ਸ਼ੁਰੂ ਕਰਿਆ ਮਨੀ ਚੀਜ਼ ਕੀ ਹੁੰਦੀ ਹੈ ਬੱਚਿਆਂ ਨੂੰ ਇੰਟਰੈਕਸ਼ਨ ਤੱਕ ਕਰਨ ਤਾਂ ਦਿਓ ਮਨੀ ਮੈਟਰਸ ਦੇ ਵਿੱਚ ਔਰ ਮੈਂ ਮੇਰੀ ਜਿਹੜੀ ਡਾਟਰ ਹੈ ਆਫਿਸ ਚ ਹਫਤੇ ਚ ਇੱਕ ਵਾਰ ਹੁਣ ਜਦੋਂ ਉਹਨੇ 5 ਸਾਲ ਦਾ ਹੋ ਜਾਣਾ ਹਫਤੇ ਚ 2 ਵਾਰ ਤਾਂ ਆਫਿਸ ਆਉਣਾ ਜ਼ਰੂਰੀ ਹੈ ਉਹਦਾ ਰੂਮ ਹੋਣਾ ਮੇਰੇ ਆਫਿਸ ਵਿੱਚ ਫੁੱਲ ਟਾਈਮ ਐਜ਼ ਅ 4-5 ਈਅਰ ਓਲਡ ਬੱਚੇ ਦੀ ਗੱਲ ਕਰ ਰਹੇ ਕੋਈ ਕਹੇਗਾ ਯਾਰ 4-5 ਸਾਲ ਦਾ ਬੱਚਾ ਆਫਿਸ ਕੀ ਕਰੇਗਾ ਜੋ ਮਰਜ਼ੀ ਕਰੇ ਦੇਖੇ ਤਾਂ ਸਹੀ ਕਿ ਬਾਕੀ ਜਿਹੜੇ ਇੰਨੇ ਬੰਦੇ ਬੈਠੇ ਆ ਉਹ ਕਰਦੇ ਕੀ ਪਏ ਹੈਗੇ ਨੇ ਐਕਸਪੋਜ਼ਰ ਤਾਂ ਬਣੇਗਾ ਨਾ ਬਣੇਗਾ ਔਰ 5-6-7 ਸਾਲ ਇੱਕ ਵਾਰ ਵੋਇਸ ਕਲੀਅਰ ਹੋਣ ਲੈਂਦੇ ਹੋ ਯੁਧਵੀਰ ਜੀ ਜੇ ਕਦੀ ਤੁਹਾਨੂੰ ਵੀ ਕਾਲ ਆਈ ਮੇਰੇ ਵੱਲੋਂ ਤਾਂ ਮੇਰੀ ਬੇਟੀ ਦੀ ਕਾਲ ਆਏਗੀ ਕਿ ਮਿਸਟਰ ਚੱਡਾ ਵਾਂਟਸ ਟੂ ਟਾਕ ਟੂ ਯੂ ਕੇ ਵਨ ਕੈਨ ਆਈ ਸਕੈਡਿਊਲ ਯੂ ਫਾਰ 5-6 ਸਾਲ ਦੇ ਬੱਚੇ ਦੀ ਤੁਹਾਨੂੰ ਕਾਲ ਆਏਗੀ ਮੇਰੇ ਕਲਾਇੰਟਸ ਨੂੰ ਕਾਲ ਜਾਏਗੀ ਮੇਰੀ ਡਾਟਰ ਵੱਲੋਂ ਜਾਏਗੀ ਕਿ ਬਈ ਯੂ ਹੈਡ ਅ ਮੀਟਿੰਗ ਵਿਦ ਮਾਈ ਫਾਦਰ ਐਂਡ ਯੂ ਡਿਡਨਟ ਇਨਵੈਸਟ ਦ ਮਨੀ ਯੂ ਡਿਡਨਟ ਬਾਈ ਦ ਇੰਸ਼ੋਰੈਂਸ ਵਾਈ ਡਿਡਨਟ ਯੂ ਡੂ ਇਟ ਸ਼ੀ ਵਿਲ ਸਟਾਰਟ ਕੁਐਸਚਨਿੰਗ ਆਈ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਬੱਚਿਆਂ ਨੂੰ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ ਲਾਈਫ 'ਚ ਜੋ ਵੀ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਇਨਵੋਲਵ ਕਰ ਰਹੇ ਐ ਨਹੀਂ ਕਿ ਉਹਨਾਂ ਦਾ ਕਰੀਅਰ ਬਣਾਉਣਾ ਹੈ ਲੇਕਿਨ ਐਕਸਪੋਜ਼ਰ ਤਾਂ ਦਈਏ ਉਹਨਾਂ ਨੂੰ ਇਸ ਚੀਜ਼ਾਂ ਦਾ ਹਨਾ ਲੇਕਿਨ ਵੰਸ ਅਗੇਨ ਬੜੀ ਸਾਰੀ ਫੈਮਲੀਆਂ ਦੇ ਵਿੱਚ ਅਸੀਂ ਅਸਿਊਮ ਕਰਦੇ ਨਹੀਂ ਬੱਚਾ ਕੀ ਕਰੇਗਾ ਮੇਰੇ ਬਿਜ਼ਨਸ ਦੇ ਵਿੱਚ ਮੇਰੇ ਆਫਿਸ 'ਚ ਜਾ ਕੇ ਮੇਰੇ ਕੰਮ 'ਚ ਆ ਗਿਆ ਇਹਨਾਂ ਦੇ ਮਤਲਬ ਦੀ ਚੀਜ਼ ਥੋੜਾ ਐਵੇਂ ਡਿਸਟਰਬ ਕਰੇਗਾ ਮੈਨੂੰ ਦੇਖੋ ਨਾ ਪੋਜ਼ਿਟਿਵਿਟੀ ਔਰ ਨੈਗੇਟਿਵਿਟੀ ਦੇ ਵਿੱਚ ਬੜਾ ਫਰਕ ਇਹੀ ਹੁੰਦਾ ਸਿਰਫ ਸੋਚਦਾ ਹੀ ਹੈ ਨਾ ਹਨਾ ਜਿਹੜੇ ਪੀਪਲ ਹੂ ਆਰ ਵੈਰੀ ਵੈਲ ਟੂ ਡੂ ਦੇ ਵਿਲ ਉਹ ਬੱਚਿਆਂ ਨੂੰ ਜਿਹੜੀਆਂ ਡੇਲੀ ਸਪੈਂਡਿੰਗ ਨੀਡ ਅੱਛਾ ਬੱਚਿਆਂ ਨੂੰ ਸਪੈਂਡਿੰਗ ਕਰਨਾ ਵੀ ਸਿਖਾਉਣਾ ਹੈ ਦੂਜੀ ਫੈਮਿਲੀ 'ਚ ਕੀ ਸਿਖਾਇਆ ਜਾਂਦਾ ਪੈਸਾ ਨਹੀਂ ਖਰਚਣਾ ਐਲੋ ਪੋਕਟ ਮਨੀ ਸਿਰਫ ਸੇਵ ਕਰੋ ਨਹੀਂ ਸਪੈਂਡ ਵੀ ਕਰਨੀ ਪਏਗੀ ਉਹਨਾਂ ਨੂੰ ਸਿਖਾਓ ਕਿ ਜਿਹੜੀ ਮੈਂ ਪਹਿਲੀ ਗੱਲ ਕਹਿ ਰਿਹਾ ਸੀਗਾ ਕਿ ਪੋਜ਼ਿਟਿਵ ਐਸਪੈਕਟ ਹੈ ਲਾਈਫ ਦਾ ਸਪੈਂਡਿੰਗ ਇਜ਼ ਸੋ ਇੰਪੋਰਟੈਂਟ ਮੈਂ ਅੱਜ ਤੱਕ ਜਿੰਨੇ ਵੀ ਚਲੋ ਲੋਕਾਂ ਨੂੰ ਛੋਟਾ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਵੀ ਗੱਲ ਕਰਾਂ ਹਰ ਬੰਦੇ ਨੇ ਗੱਲ ਕੀਤੀ ਹੈ ਸੇਵਿੰਗ ਦੀ ਔਰ ਇਨਵੈਸਟਿੰਗ ਦੀ ਮੈਂ ਹਮੇਸ਼ਾ ਮੈਨੂੰ ਲੱਗਦਾ ਕਿ ਇਨਕੰਪਲੀਟ ਹੈ ਸੇਵਿੰਗ ਇਨਵੈਸਟਮੈਂਟ ਡਜ਼ਨਟ ਚੇਂਜ ਯੂਰ ਲਾਈਫ ਵਟ ਚੇਂਜਿਸ ਯੂਰ ਲਾਈਫ ਇਜ਼ ਸੇਵਿੰਗ ਇਨਵੈਸਟਮੈਂਟ ਐਂਡ ਸਪੈਂਡਿੰਗ ਅਦਰਵਾਈਜ਼ ਇਨਕੰਪਲੀਟ ਇਕੁਏਸ਼ਨ ਹੈ ਤੇ ਤੁਸੀਂ ਐਗਜ਼ਾਮਪਲ ਲੈ ਲਓ ਆਪਣੇ ਫਾਈਨੈਂਸ ਦੀ ਫੀਲਡ ਦੇ ਵਿੱਚ ਹੈਗੇ ਡੇਵ ਰਾਮਸੇ ਹੈਗੇ ਨੇ ਔਰ ਸੂਜ਼ੀ ਔਰਮੈਨ ਹੈਗੇ ਉਹਨਾਂ ਨੇ ਸ਼ੁਰੂ ਤੋਂ ਸਿਖਾ ਕਿ ਵੀ ਬਜਟਿੰਗ ਕਰਨੀ ਜ਼ਰੂਰੀ ਹੈ ਬਜਟਿੰਗ ਇਜ਼ ਰੀਅਲੀ ਇੰਪੋਰਟੈਂਟ ਸੇਵਿੰਗ ਕਰੋ ਇਨਵੈਸਟਮੈਂਟ ਕਰੋ ਵਿਚ ਇਜ਼ ਗੁੱਡ ਉਹ ਲੋਕਾਂ ਤੋਂ ਉਹ ਵੀ ਬਿਲੀਨੀਅਰ ਲੋਕ ਹੈਗੇ ਨੇ ਗੁੱਡ ਟੂ ਨੋ ਐਟ ਦਾ ਸੇਮ ਟਾਈਮ ਹੈਗੇ ਨੇ ਮਿਸਟਰ ਬ੍ਰੈਂਸਨ ਹੈਗੇ ਨੇ ਰਿਚਰਡ ਬ੍ਰੈਂਸਨ ਉਹਨਾਂ ਦਾ ਬੜਾ ਹੀ ਸਪੈਂਡ ਲੋਟਸ ਆਫ ਮਨੀ ਹਨਾ ਕਾਫੀ ਪੈਸਾ ਸਪੈਂਡ ਕਰਦੇ ਨੇ ਨੋਨ ਫੋਰ ਇਸ ਕਾਇੰਡ ਆਫ ਲਾਈਫ ਸਟਾਈਲ ਲੇਕਿਨ ਉੱਥੋਂ ਵੀ ਸਿੱਖਣਾ ਬੰਦਾ ਕਿ ਹਾਂ ਯਾਰ ਦਿਸ ਇਜ਼ ਗੁੱਡ ਹੁਣ ਜਿਹੜੇ ਮਿਸਟਰ ਜੈਫ ਬੇਜ਼ੋਸ ਹੈਗੇ ਨੇ ਹੀ ਸਪੈਂਡਿੰਗ ਲੋਟਸ ਆਫ ਮਨੀ ਬਿਲੀਅਨਸ ਆਫ ਡਾਲਰ ਔਨ ਯਾਰਡਸ ਕਿ ਮੈਂ ਸਕਾਈ 'ਚ ਜਾਣਾ ਮੈਂ ਸਪੇਸ 'ਚ ਜਾਣਾ ਮੈਂ ਇਹ ਕਰਨਾ ਹੀ ਇਜ਼ ਲਿਵਿੰਗ ਇਜ਼ ਲਾਈਫ ਉਹੀ ਬੰਦਾ ਨਾ ਜਿਹੜਾ 20-25 ਸਾਲ ਪਹਿਲੇ ਤੁਹਾਨੂੰ ਵੀ ਯਾਦ ਹੈ ਯੁਧਵੀਰ ਜੀ ਮੈਨੂੰ ਵੀ ਯਾਦ ਹੈ ਅਸੀਂ 20-25 ਸਾਲ ਦੇ ਹੁੰਦੇ ਸੀਗੇ ਸਾਡੇ ਵਰਗਾ ਹੀ ਬੰਦਾ ਸੀਗਾ ਜੈਫ ਬੇਜ਼ੋਸ ਇੱਕ ਛੋਟੇ ਜਿਹੇ ਰੂਮ 'ਚ ਡੈਸਕ 'ਤੇ ਬੈਠ ਕੇ ਕੰਮ ਕਰ ਰਿਹਾ ਸੀਗਾ ਇੱਕ ਆਨਲਾਈਨ ਬੁੱਕ ਸਟੋਰ ਹੀ ਖੋਲਿਆ ਸੀਗਾ ਸਿਰਫ ਉਹਨਾਂ ਨੇ ਕੁਝ ਔਰ ਅੱਜ ਦੇਖ ਲਓ ਪਰਸਨ ਕਿੱਥੇ ਭਾਵਾਂ ਜੋਬ ਹੋਏ ਭਾਵਾਂ ਤੁਸੀਂ ਸੀਈਓ ਕਿਉਂ ਨਾ ਹੋ ਕਿਸੇ ਕੰਪਨੀ ਦੇ, ਇੱਕ ਇਨਕਮ ਤੇ ਕਦੀ ਨਾ ਡਿਪੈਂਡੈਂਟ ਹੋ ਜਾਣਾ, ਟ੍ਰੈਡੀਸ਼ਨਲ ਇੰਪਲੋਇਮੈਂਟ ਤੇ ਨਾ ਡਿਪੈਂਡੈਂਟ ਹੋ ਜਾਣਾ, ਸਿਰਫ ਫ੍ਰੀਲਾਂਸਿੰਗ ਤੇ ਡਿਪੈਂਡੈਂਟ ਨਾ ਹੋ ਜਾਣਾ, ਸਿਰਫ ਇਨਵੈਸਟਿੰਗ ਤੇ ਇੰਨਾ ਡਿਪੈਂਡੈਂਟ ਹੋ ਜਾਣਾ, ਜਾਂ ਬਿਜ਼ਨਸ ਜੋ ਵੀ ਹੈਗਾ ਉਹ ਬੜਾ ਜ਼ਰੂਰੀ ਹੈ. ਤੁਸੀਂ ਇਲੋਨ ਮਸਕ ਦੀ ਐਗਜ਼ਾਮਪਲ ਲੈ ਲਓ, ਹੁਣੇ ਉਹਨਾਂ ਦਾ ਪੈਕੇਜ ਅਪਰੂਵ ਡਿਸਅਪਰੂਵ ਕੋਰਟ ਦੇ ਵਿੱਚ, ਦੇਖੋ ਬੰਦਾ ਕਿਸ ਲੈਵਲ ਤੇ ਹੈ ਕਿ ਉਹਦੀ ਜਿਹੜੀ ਸੈਲਰੀ ਹੈਗੀ ਆ ਉਹ ਕੋਰਟ ਚ ਕਿਹਾ ਜਾ ਰਿਹਾ ਕਿ ਉਸ ਬੰਦਾ ਡਿਜ਼ਰਵ ਵੀ ਕਰਦਾ ਕਿ ਨਹੀਂ ਕਰਦਾ. ਕੋਰਟ ਨੇ ਕਿਹਾ ਨਹੀਂ ਕਰਦਾ, ਲੇਕਿਨ ਐਨੀਵੇਜ਼ ਉਹਨਾਂ ਨੇ ਦੁਬਾਰਾ ਚੈਲੰਜ ਕੀਤਾ ਕਿ ਨਹੀਂ ਯਾਰ ਉਸ ਬੰਦੇ ਦੀ ਵਰਥ ਹੈ. $56 billion ਦਾ ਪੈਕੇਜ ਹੈ ਮਿਸਟਰ ਇਲੋਨ ਮਸਕ, $56 billion ਦਾ ਈਅਰ. ਲੇਕਿਨ ਐਟ ਦਾ ਸੇਮ ਟਾਈਮ ਕਿ ਉਹਨਾਂ ਦਾ ਇੱਕੋ ਸੋਰਸ ਆਫ ਇਨਕਮ ਹੈ ਨਾ, 11 ਸੋਰਸ ਆਫ ਇਨਕਮ ਹੈਗੇ ਨੇ. ਇਸ ਦਾ ਮਤਲਬ ਉਹਨਾਂ ਤੋਂ ਸਿੱਖਿਆ ਜਾ ਸਕਦਾ ਕਿ ਯਾਰ ਇੱਕ ਸੋਰਸ ਆਫ ਇਨਕਮ ਹੈ ਹੀ ਨਹੀਂ, ਯੂ ਨੀਡ ਅ ਲੋਟ ਮੋਰ ਸੋਰਸਿਸ ਆਫ ਇਨਕਮ. ਔਰ ਬੱਚਿਆਂ ਨੂੰ ਅਗੇਨ ਇਸ ਲਈ ਨਹੀਂ ਕਿ ਇੰਨਾ ਪੈਸਾ ਕਮਾ ਲੈਣਾ ਕਿ ਬੱਚਿਆਂ ਲਈ ਛੱਡ ਕੇ ਚੱਲ ਜਾਣਾ, ਹੈਵੀ ਰੋਂਗ ਟੀਚਿੰਗ ਹੈ. ਬੜੇ ਸਾਰੇ ਲਿਟਲ ਲੈਸ ਐਫਲੂਐਂਟ ਫੈਮਿਲੀ ਚ ਸੋਚਿਆ ਜਾਂਦਾ ਕਿ ਯਾਰ ਬੱਚਿਆਂ ਲਈ ਘਰ ਛੱਡ ਦੇਣੇ ਆ, ਬੱਚਿਆਂ ਲਈ ਪੈਸਾ ਕਮਾ ਕੇ ਛੱਡਣਾ, ਇਹ ਕਰਨਾ. ਰਿਚ ਐਂਡ ਵੈਲਦੀ ਫੈਮਿਲੀ ਡੋਂਟ ਥਿੰਕ ਦੈਟ ਵੇ. ਤੁਸੀਂ ਬਰਾਕ ਓਬਾਮਾ ਦੀ ਫੈਮਿਲੀ ਦੇਖ ਲਓ, ਉਹਨਾਂ ਦੀ ਜਿਹੜੀ ਡਾਟਰ ਹੈ ਉਹਨਾਂ ਨੇ ਇੱਕ ਨਾਰਮਲ ਕਸਟਮਰ ਸਰਵਿਸ ਜੋਬ 14 ਸਾਲ ਦੀ ਉਮਰ ਤੋਂ ਫਿਰ ਕੀਤੀ ਸੀਗੀ, 14 ਸਾਲ ਤੇ ਵੀ ਕੀਤੀ, 15-16 ਸਾਲ ਤੇ ਵੀ ਕੀਤੀ. ਕਿਆ ਮਿਸਟਰ ਬਰਾਕ ਓਬਾਮਾ ਜਿਹੜੇ ਹੈਗੇ ਨੇ ਉਹਨਾਂ ਦੀ ਬੇਟੀ ਨੂੰ ਜਾਂ ਜੋਬ ਕਰਨ ਦੀ ਲੋੜ ਆ, ਉਹ ਨਹੀਂ ਕਹਿ ਸਕਦਾ ਯਾਰ ਮੈਂ ਹੀ ਬੜਾ ਪੈਸਾ ਛੱਡ ਦੇਣਾ. ਉਹਨਾਂ ਨੇ ਬੁੱਕਸ ਲਿਖੀਆਂ, ਮਿਲੀਅਨ ਡਾਲਰ ਇਹਦੇ ਚੋਂ 44-45 ਉਹਨਾਂ ਦੀ ਵਾਈਫ ਨੇ. ਤੇ ਕਿਆ ਉਹ ਨਹੀਂ ਸੋਚ ਰਹੇ ਕਿ ਅਸੀਂ ਛੱਡ ਕੇ ਜਾ ਹੀ ਰਹੇ ਇਹਨਾਂ ਨੇ ਕਿ, ਲੇਕਿਨ ਆਪਣੀ ਬੇਟੀ ਕੋਲੋਂ ਬੇਸਿਕ ਜੋਬ ਕਰਵਾਉਣ ਦਾ ਕੀ ਮਤਲਬ ਹੈ ਜੇ ਟੀਚਿੰਗ ਦੈਮ ਕਿ ਕਿੱਦਾਂ 14 ਸਾਲ ਦੇ ਬੱਚੇ ਨੂੰ, ਹਨਾ. ਤੇ ਇਹ ਕੀ ਹੁੰਦਾ, ਲੇਕਿਨ ਅਗੇਨ ਇਫ ਦਾ ਪੇਰੈਂਟਸ ਜਿਹੜੇ ਹੈਗੇ ਨੇ ਜੇ ਉਹ ਆਪਣੇ ਬੱਚਿਆਂ ਨੂੰ ਤਿਆਰ ਨਹੀਂ ਕਰਨਗੇ ਇਸ ਚੀਜ਼ਾਂ ਲਈ, ਤਾਂ ਬੱਚੇ ਕਾਹਨੂੰ ਸਟਰਗਲ ਕਰਨਗੇ. ਬੱਚੇ ਸਟਰਗਲ ਕਰਨਗੇ ਉਹ ਆਪਣੇ ਤੇ ਲੈ ਲੈਣਗੇ ਯਾਰ ਮੈਂ ਹੀ ਸ਼ਾਇਦ ਗੁੱਡ ਇਨਫ ਨਹੀਂ ਹੈਗਾ. ਲੇਕਿਨ ਉਹ ਵੀ ਆਪਣੇ ਆਪ ਨੂੰ ਇੰਪਰੂਵ ਕਰਨਾ ਜ਼ਰੂਰੀ ਹੈ. ਫਾਊਂਡੇਸ਼ਨ ਵੀ ਜਿਹੜੀ ਹੈ ਬੜੀ ਇੰਪੋਰਟੈਂਟ ਜਿਹੜੀ ਹੈ ਉਹ ਹੁੰਦੀ ਹੈਗੀ ਹੈ. ਬੜੀਆਂ ਸੈਲਫ ਰਿਲਾਇੰਸ ਬੜੀ ਜ਼ਰੂਰੀ ਚੀਜ਼ ਹੈਗੀ ਆ, ਹੈ ਨਾ. ਇੰਟਾਈਟਲਮੈਂਟ ਨਹੀਂ ਹੋਣੀ ਚਾਹੀਦੀ. ਜਿਹੜੇ ਅਗੇਨ ਜਿਹੜੇ ਜਿੰਨੇ ਵੀ ਸਕਸੈਸਫੁਲ ਲੋਕ ਮਿਲੀਨੀਅਰ ਬਿਲੀਨੀਅਰ ਹੈਗੇ ਨੇ ਇਸ ਦੁਨੀਆਂ ਦੇ ਵਿੱਚ, ਉਹਨਾਂ ਨੂੰ ਇੱਕ ਚੀਜ਼ ਕਲੀਅਰ ਹੈ ਕਿ ਸਕਸੈਸ ਜਿਹੜੀ ਹੈਗੀ ਹੈ ਇਹ ਖੁਦ ਅਰਨ ਕਰਨੀ ਪਏਗੀ, ਇਹ ਮੈਂ ਆਪਣੇ ਬੱਚਿਆਂ ਨੂੰ ਮੈਂ ਨਹੀਂ ਦੇਣੀ. ਤੁਸੀਂ ਐਗਜ਼ਾਮਪਲ ਲੈ ਲਓ ਬਿਲ ਗੇਟਸ, ਵਾਰਨ ਬਫੇ, ਸਾਰਾ ਡੋਨੇਸ਼ਨ ਚ ਦੇ ਕੇ ਉਹ ਸਾਰਾ ਪੈਸਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਵੈਰੀ ਸਮਾਲ ਪਰਸੈਂਟੇਜ ਸਰ ਬੱਚਿਆਂ ਨੂੰ ਦੇ ਜਾਣ, ਨਹੀਂ ਤਾਂ ਸਾਰਾ ਪੈਸਾ ਜਿਹੜਾ ਇਹਨਾਂ ਨੇ ਹੈਗਾ ਬੜੀ ਮਿਨੀਮਲ ਅਮਾਊਂਟ ਦੇਣਗੇ ਬੱਚਿਆਂ ਨੂੰ. ਕਿਉਂ ਮਿਨੀਮਮ ਦੇਣਗੇ, ਕਿਉਂਕਿ ਇਨਕਰੇਜ ਕਰ ਰਹੇ ਕਿ ਸੈਲਫ ਰਿਲਾਇੰਟ ਲੋ, ਤੁਹਾਨੂੰ ਮੇਰੇ ਸਾਡੀ ਲੋੜ ਨਹੀਂ ਹੈ ਕਿ ਤੁਸੀਂ ਖੁਦ ਵੀ ਕ੍ਰੀਏਟ ਕਰ ਸਕਦੇ, ਉਹਨਾਂ ਨੂੰ ਐਮਪਾਵਰ ਕਰ ਰਹੇ ਨੇ. ਇਹ ਪ੍ਰਿੰਸੀਪਲ ਹੈਗੇ ਨੇ ਜਿਹੜੇ ਇੰਡੀਪੈਂਡੈਂਸ ਦੇ, ਉਹ ਬੜੀ ਜ਼ਰੂਰੀ ਚੀਜ਼ਾਂ ਹੈਗੀਆਂ. ਔਰ ਉਹਨਾਂ ਨੂੰ ਕਹਿੰਦੇ ਕਿ ਯਾਰ ਮੇਰੇ ਕੋਲ ਜੇ 100 billion ਹੈ ਮੈਂ ਨਹੀਂ ਛੱਡ ਕੇ ਜਾ ਰਿਹਾ, ਤੁਸੀਂ ਖੁਦ ਕਰੋ, ਕਿਉਂਕਿ ਇਹ ਦੁਨੀਆਂ 'ਚ ਅਬੰਡੈਂਸ ਬਹੁਤ ਹੈਗੀ ਹੈ, ਤੁਹਾਨੂੰ ਤੁਹਾਡੇ ਪੇਰੈਂਟਸ ਦੀ ਲੋੜ ਹੀ ਨਹੀਂ ਹੈਗੀ. ਇਹ ਇੱਕ ਹੋਰ ਚੀਜ਼ ਸਿਖਾਈ ਜਾਂਦੀ ਹੈ ਬਚਪਨ ਦੇ ਵਿੱਚ, ਅਬੰਡੈਂਸ ਮਾਈਂਡ ਸੈਟ ਕੀ ਹੁੰਦਾ. ਅਬੰਡੈਂਸ ਮਾਈਂਡ ਸੈਟ ਹੁਣ GTA ਹੈਗਾ, ਮਿਲੀਅਨਸ ਲੋਕ ਹੈਗੇ ਨੇ. ਇੱਕ ਬੰਦਾ ਰੀਅਲਟਰ ਕਹਿ ਰਿਹਾ, ਐਡਵਾਈਜ਼ਰ ਕਹਿ ਰਿਹਾ, ਮੋਰਗੇਜ ਬ੍ਰੋਕਰ, ਅਦਰ ਬਿਜ਼ਨਸ ਯਾਰ ਬਿਜ਼ਨਸ ਨਹੀਂ ਹੈਗਾ ਯਾਰ, ਕੰਮ ਨਹੀਂ ਹੈਗਾ ਯਾਰ, ਸ਼ਰਿੰਕ ਕਰ ਰਹੀ ਹੈ. ਇਹ ਮਾਈਂਡ ਸੈਟ ਦੀ ਪ੍ਰੋਬਲਮ ਹੈ, ਕਿਉਂਕਿ ਸੈਕਿੰਡ ਐਟ ਦਾ ਸੇਮ ਟਾਈਮ ਦੂਸਰਾ ਪ੍ਰੋਫੈਸ਼ਨ ਮਿਲੀਅਨਸ ਆਫ ਡਾਲਰ ਕਮਾ ਰਿਹਾ, ਔਰ ਇੱਕ ਬੰਦਾ ਕਹਿ ਰਿਹਾ ਕਿ ਯਾਰ ਕੰਮ ਇੰਨਾ ਹੈਗਾ ਨਹੀਂ, ਬੜਾ ਡਿਫੀਕਲਟ ਚੱਲ ਰਿਹਾ ਅੱਜ ਕੱਲ੍ਹ ਤਾਂ. ਇਹ ਇਕੋਨੋਮੀ ਦੀ ਪ੍ਰੋਬਲਮ ਨਹੀਂ ਹੈ, ਮਾਈਂਡ ਸੈਟ. ਡੂ ਯੂ ਬਲੀਵ ਕਿ ਦਰ ਇਜ਼ ਅਬੰਡੈਂਸ ਮਾਈਂਡ ਸੈਟ? ਪਹਿਲੇ ਤਾਂ ਤੁਸੀਂ ਕਿਆ ਬਲੀਵ ਕਰ ਦੋਗੇ ਐਜ਼ ਆਫ ਟੂਡੇ, ਜਦੋਂ ਅਸੀਂ ਗੱਲ ਕਰ ਰਹੇ ਇਸ ਟਾਈਮ ਰੇਡੀਓ ਤੇ, ਕਿ ਇਸ ਟਾਈਮ ਥਾਊਜ਼ੈਂਡਸ ਆਫ ਫੈਮਿਲੀ ਸਾਡੇ ਇਸ ਟਾਈਮ ਕਿੰਨੇ ਸਾਰੇ ਲਿਸਨਰ ਸੁਣ ਰਹੇ ਹੋਣਗੇ, ਹਜ਼ਾਰਾਂ ਲੋਕ ਹੋਣਗੇ ਜਿਹੜੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਹਰ ਸਾਲ ਕਮਾ ਰਹੇ ਨੇ. ਔਰ ਸਾਡੇ ਜਿੰਨੇ ਲਿਸਨਰਸ ਹੋਣਗੇ ਇਹਨਾਂ ਚ ਬੜੇ ਸਾਰੇ ਲੋਕ ਹੋਣਗੇ ਇਸ ਟਾਈਮ. ਲੇਕਿਨ ਬਾਕੀ ਕਹਿ ਰਹੇ ਨੇ ਯਾਰ ਮੈਨੂੰ ਜੋਬ ਨਹੀਂ ਮਿਲ ਰਹੀ ਯਾਰ, ਮੇਰਾ ਬਿਜ਼ਨਸ ਨਹੀਂ ਚੱਲ ਰਿਹਾ. ਦੈਨ ਵੀ ਹੈਵ ਟੂ ਅੰਡਰਸਟੈਂਡ ਕਿ ਇੱਥੇ ਪ੍ਰੋਬਲਮ ਕਿੱਥੇ ਹੈ. ਅਬੰਡੈਂਸ ਮਾਈਂਡ ਸੈਟ ਆਪਣਾ ਵੀ ਕ੍ਰੀਏਟ ਕਰ ਸਕਦੇ ਹੋ, ਲੇਕਿਨ ਬਚਪਨ ਤੋਂ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ. ਹਾਂ, ਤੁਹਾਡੀ ਆਪਣੀ ਖੁਦ ਦੀ ਰਿਸਪੋਂਸਿਬਿਲਟੀ ਹੈ, ਤੁਸੀਂ ਜ਼ੀਰੋ ਤੋਂ ਸ਼ੁਰੂ ਕਰ ਸਕਦੇ ਹੋ, ਪਹੁੰਚ ਸਕਦੇ ਹੋ. ਐਗਜ਼ਾਮਪਲ ਲੈ ਲਓ ਟੋਨੀ ਰੋਬਿਨਸ, ਮੇਰੇ ਖਿਆਲ ਨਾਲ ਜ਼ੀਰੋ ਤੋਂ ਹੀ ਸ਼ੁਰੂ ਕੀਤਾ ਹੋਇਆ, ਇਜ਼ ਅ ਬਿਲੀਨੀਅਰ ਆਈ ਥਿੰਕ. ਅੱਜ ਉਹਨੇ ਜ਼ੀਰੋ ਤੋਂ ਸਟਾਰਟ ਕੀਤਾ, ਅੱਜ ਪਤਾ ਨਹੀਂ 50 ਜਾਂ 500 ਕੰਪਨੀਆਂ ਚ ਉਸ ਪਰਸਨ ਦੀ ਇਨਵੈਸਟਮੈਂਟ ਹੈਗੀ ਹੈ. ਉਹ ਖੁਦ ਤਾਂ ਮੋਟੀਵੇਟਿਡ ਹੈਗਾ ਹੀ ਹੈ ਪਰਸਨ, ਲੇਕਿਨ ਉਹ ਮਿਲੀਅਨਸ ਲੋਕਾਂ ਨੂੰ ਮੋਟੀਵੇਟ ਕਰ ਕੀਤਾ. ਤੇ ਹੈਗੇ ਹੈ ਨਾ, ਮਤਲਬ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਜ਼ੀਰੋ ਤੋਂ, ਜੈਫ ਬੇਜ਼ੋਸ ਨੇ ਵੀ ਜ਼ੀਰੋ ਤੋਂ ਸਟਾਰਟ ਕੀਤਾ ਸੀ. ਐਮਾਜ਼ੋਨ ਇੱਕ ਆਨਲਾਈਨ ਬੁੱਕ ਸਟੋਰ ਹੁੰਦਾ ਸੀਗਾ, ਹਨਾ. ਉਹ ਗਲੋਬਲ ਮਾਰਕੀਟ ਕਿੱਥੋਂ, ਉੱਥੋਂ ਦੀ ਉਹ ਇੱਕ ਟੈਕਨੋਲੋਜੀ ਜਾਇੰਟ ਬਣ ਗਿਆ ਐਜ਼ ਆਫ ਟੂਡੇ. ਨੋਬਡੀ ਕੈਨ ਇਮੈਜਿਨ ਕਿ ਬੰਦਾ ਕਿਸ ਲੈਵਲ ਤੱਕ ਪਹੁੰਚ ਚੁੱਕਾ. ਸੋ ਲੋਂਗ ਸਟੋਰੀ ਸ਼ਾਰਟ ਵੀਰ ਜੀ, ਇਹੀ ਕਿ ਬੱਚਿਆਂ ਦੀ ਫਾਊਂਡੇਸ਼ਨ ਸ਼ੁਰੂ ਤੋਂ ਬਣਾਉਣੀ ਚਾਹੀਦੀ ਹੈ. ਔਰ ਜੇ ਤੁਸੀਂ ਅੱਜ ਬੱਚੇ ਨਹੀਂ ਰਹੇ ਹੋ, ਤੁਸੀਂ ਵੱਡੇ ਹੋ ਗਏ, ਤੁਸੀਂ ਕਹਿੰਦੇ ਯਾਰ ਸਾਡੇ ਪੇਰੈਂਟਸ ਨੇ ਤੇ ਨਹੀਂ ਬਣਾਈ, ਤੇ ਤੁਹਾਨੂੰ ਤੁਹਾਡੀ ਫਾਊਂਡੇਸ਼ਨ ਉਹ ਕੱਲ ਨੂੰ ਮਤਲਬ ਐਕਚੁਅਲੀ ਮਟੀਰੀਅਲਾਈਜ਼ ਹੋਏ ਨਾ ਹੋ ਵੱਖਰੀ ਗੱਲ ਹੈ, ਲੇਕਿਨ ਗੁੱਡ ਆਈਡੀਆ ਟੂ ਟੇਕ ਅ ਰਾਈਟ ਐਡਵਾਈਸ ਫਰੋਮ ਦਾ ਰਾਈਟ ਪੀਪਲ, ਔਰ ਲਾਈਫ ਚ ਜਿੰਨੀ ਜਲਦੀ ਸ਼ੁਰੂ ਹੋ ਜਾਣਾ ਇਸ ਚੀਜ਼ਾਂ ਵੱਲ ਉਨਾ ਬੈਟਰ ਹੈ। ਫਾਈਨੈਂਸ਼ੀਅਲ ਐਜੂਕੇਸ਼ਨ ਇਜ਼ ਵਨ ਆਫ ਦਾ ਵੈਰੀ ਇੰਪੋਰਟੈਂਟ, ਹਿਸਟਰੀ ਵੀ ਇੰਪੋਰਟੈਂਟ ਹੈ, ਸਾਇੰਸ ਵੀ ਇੰਪੋਰਟੈਂਟ ਹੈ, ਮੈਥਮੈਟਿਕਸ ਤੋਂ ਇੰਪੋਰਟੈਂਟ ਕੋਈ ਚੀਜ਼ ਨਹੀਂ, ਲੇਕਿਨ ਮੈਥਮੈਟਿਕਸ ਸਿਰਫ ਉਹ ਕੋਸ ਥੀਟਾ ਯੇ ਵੋ ਨਿਦੀਆਂ ਨਹੀਂ, ਮੈਂ ਗੱਲਾਂ ਕਰ ਰਿਹਾ ਉਹ ਕਦੀ ਲਾਈਫ ਚ ਹੈਲਪ ਨਹੀਂ ਕੀਤੀ, ਮੈਨੂੰ ਤਾਂ ਨਹੀਂ ਕੀਤੀ। ਮੈਥਮੈਟਿਕਸ ਮੀਨ ਅੰਡਰਸਟੈਂਡਿੰਗ ਕਿ ਨੰਬਰ ਮੈਨੂੰ ਕਿਆ ਨੰਬਰ ਚਾਹੀਦੇ ਕੀ ਹੈ ਫਾਈਨੈਂਸ਼ੀਅਲ ਮੈਟਰ ਨੂੰ ਲੈ ਕੇ, ਹਾਊ ਮਚ ਆਈ ਨੀਡ ਟੂ ਅਚੀਵ ਐਂਡ ਹਾਊ ਸੂਨ ਆਈ ਕੈਨ ਅਚੀਵ ਇਨ, ਔਰ ਕਦੋਂ ਮੈਂ ਗੇਮ ਖਤਮ ਕਰਨੀ ਹੈ ਪੈਸੇ ਦੇ ਪਿੱਛੇ ਦੌੜਨ ਦੀ। ਇਹ ਰੇਸ ਸ਼ੁਰੂ ਤਾਂ ਹਰ ਕਿਸੇ ਨੇ ਕਰਤੀ, ਖਤਮ ਤੁਹਾਨੂੰ ਖੁਦ ਨੂੰ ਕਰਨੀ ਪਏਗੀ। ਇਸ ਤੋਂ ਪਹਿਲੇ ਲਾਈਫ ਖਤਮ ਹੋ ਜਾਏ, ਲੈਸ ਮੇਕ ਅ ਡਿਸੀਜਨ ਕਿ ਯਾਰ ਫਾਈਨੈਂਸ਼ੀਅਲ ਮੈਟਰ ਨੂੰ ਖਤਮ ਕਰੀਏ, ਕਿਉਂਕਿ ਉਹਦੇ ਬਾਅਦ ਵੀ ਪਤਾ ਲੱਗਣਾ ਕਿ ਲਾਈਫ ਕੀ ਹੈ ਔਰ ਲਾਈਫ ਦੀ ਵੈਲਿਊ ਕੀ ਹੈ। ਅੱਜ ਲਈ ਸਿਰਫ ਇੰਨਾ ਯੁੱਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਬਹੁਤ ਸ਼ੁਕਰੀਆ ਜੀ, ਬੜੀ ਵਧੀਆ ਤੁਸੀਂ ਗੱਲਾਂ ਸ਼ੇਅਰ ਕੀਤੀਆਂ ਨੇ। ਮੈਂ ਨੰਬਰ ਅਨਾਊਂਸ ਕਰ ਦਵਾਂ 416-350-55। ਗੱਲਾਂ ਤੁਸੀਂ ਕਾਫੀ ਸਾਰੀਆਂ ਇੰਪੋਰਟੈਂਟ ਪੁਆਇੰਟ ਸ਼ੇਅਰ ਕੀਤੇ ਨੇ, ਇੱਕ ਬਸ ਮੈਂ ਪਿਕ ਕਰ ਲਾਂਗਾ ਔਰ ਇਹਨੂੰ ਰੈਪ ਅਪ ਕਰਦੇ ਹਾਂ ਕਿ ਜਿਹੜੀ ਤੁਸੀਂ ਗੱਲ ਕਹੀ ਨਾ, ਕਿਉਂਕਿ ਮੈਨੂੰ ਇਹ ਸਵਾਲ ਅੱਜ ਤੋਂ 20-25 ਸਾਲ ਪਹਿਲਾਂ ਵੀ ਆਉਂਦਾ ਰਿਹਾ ਔਰ ਅੱਜ ਤੱਕ ਵੀ ਇਹ ਸਵਾਲ ਆਉਂਦਾ ਕਿ ਜਿਹੜਾ ਮੀਡੀਆ ਹੈ ਜੀ, ਇਹਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਕਿੱਦਾਂ ਚੱਲਦਾ ਹੈ, ਕੋਈ ਪੈਸੇ ਪੂਸੇ ਬਣਦੇ ਹੈ, ਕਿੱਦਾਂ ਚੱਲਦਾ ਹੈ ਸਾਰਾ ਸਿਲਸਿਲਾ, ਜਾਂ ਨਾਲ ਤੁਸੀਂ ਕਰਦੇ ਕੀ ਹੈਗੇ ਹੋ। ਸੋ ਇਹ ਸਵਾਲ ਅੱਜ ਤੱਕ ਵੀ ਆਉਂਦਾ ਹੈ ਕਿ ਰੀਅਲ ਸਟੇਟ ਨਾਲ ਕਰ ਰਹੇ ਹੋ ਜਾਂ ਫਿਰ ਇੰਸ਼ੋਰੈਂਸ ਕਰ ਰਹੇ ਹੋ। ਮੈਂ ਕਿਹਾ ਜੀ ਮੇਰੇ ਕੋਈ ਲਾਇਸੈਂਸ ਨਹੀਂ, ਕੋਈ ਮੋਰਗੇਜ ਨਹੀਂ, ਕੋਈ ਰੀਅਲ ਸਟੇਟ ਨਹੀਂ, ਕੋਈ ਇੰਸ਼ੋਰੈਂਸ ਨਹੀਂ ਹੈ, ਤੇ ਠੀਕ ਹੈ ਜੀ ਗੁਜ਼ਾਰਾ ਚੱਲ ਰਿਹਾ, ਦਾਲ ਫੁਲਕਾ ਚੱਲ ਰਿਹਾ। ਕਹਿੰਦੇ ਕਿੱਦਾਂ ਚੱਲ ਰਿਹਾ, ਮੈਨੂੰ ਤਾਂ ਕੋਈ ਬੰਦਾ ਸਾਡੇ ਨਾ ਰੀਸੈਂਟ ਮਨਾਲ ਹੀ ਲੈ ਦੇਣਾ, ਬਾਲ ਮੁਕੁੰਦ ਸ਼ਰਮਾ ਜੀ ਇਸ ਵੇਲੇ ਕਮਿਸ਼ਨਰ ਹੈਗੇ ਨੇ ਆਪਣੇ ਉੱਧਰ ਪੰਜਾਬ ਦੇ ਵਿੱਚ, ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਲਗਾਇਆ ਬੜੀ ਸੀਨੀਅਰ ਪੋਜੀਸ਼ਨ ਤੇ ਹੁਣੇ, ਔਰ ਪੰਜਾਬੀ ਤੁਸੀਂ ਦੇਖਿਆ ਵੀ ਹੁਣ ਜਸਵਿੰਦਰ ਭੱਲਾ ਹੋਣਾ ਦੇ ਨਾਲ ਬੜੇ ਮਸ਼ਹੂਰ ਕਮੇਡੀਅਨ ਵੀ ਹੈਗੇ ਨੇ, ਵੈਸੇ ਬਹੁਤ ਪੜ੍ਹੇ ਲਿਖੇ ਇਨਸਾਨ ਨੇ, MBA ਕੀਤੀ ਉਹਨਾਂ ਦੇ ਦੋਨੋਂ ਬੱਚੇ ਅਮਰੀਕਾ ਤੋਂ, ਅਮਰੀਕਨ ਯੂਨੀਵਰਸਿਟੀਜ਼ ਤੋਂ ਇਸ ਵੇਲੇ ਦੋਨੋਂ ਬੱਚੇ, ਔਰ ਉਹਨਾਂ ਦੇ ਅੱਗੇ ਵੀ ਜਿਹੜੇ ਰਿਸ਼ਤੇ ਵੀ ਹੋਏ ਨੇ ਉਹ ਅਮਰੀਕਾ ਦੇ ਵਿੱਚ ਨੇ। ਤੂੰ ਵੈਰੀ ਇੰਟੈਲੀਜੈਂਟ, ਤੂੰ ਮੈਨੂੰ ਆਉਂਦੇ ਹੀ ਮੈਨੂੰ ਕਹਿੰਦੇ ਵੀ ਕਰਦੇ ਕੀ ਹੋ, ਮਤਲਬ ਹੋਰ ਉਹਨਾਂ ਕਿਹਾ ਮੀਡੀਆ ਤਾਂ ਚਲੋ ਹੈ ਪਰ ਕਰਦੇ ਕੰਮ ਕੀ ਹੈ ਤੁਹਾਡਾ। ਮੈਂ ਕਿਹਾ ਜੀ ਕੰਮ ਤੇ ਮੀਡੀਆ ਹੀ ਹੈ, ਜੋ ਤੁਸੀਂ ਹੁਣ ਥੋੜੀ ਦੇਰ ਪਹਿਲਾਂ ਗੱਲ ਕਹੀ ਕਿਸੇ ਦਾ ਵਧੀਆ ਗੁਜ਼ਾਰਾ ਚੱਲ ਰਿਹਾ, ਕਿਸੇ ਪ੍ਰੋਫੈਸ਼ਨ ਚ ਕੋਈ ਸਟਰਗਲ ਕਰ ਰਿਹਾ, ਸੋ ਇਹ ਵੀ ਇਨ ਇਟਸੈਲਫ, ਇਹ ਵੀ ਇਨ ਇਟਸੈਲਫ ਇੱਕ ਟੌਪਿਕ ਹੈ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਨਾ ਅਸੀਂ ਇਹ ਸੋਚ ਲੈਂਦੇ ਵੀ ਚੱਡਾ ਸਾਹਿਬ ਨਾਲ ਗੱਲ ਕਰਨੀ ਹੈ ਨਾ, ਵੀ ਚੱਡਾ ਸਾਹਿਬ ਕੋਲ ਜਾ ਕੇ ਅੱਛਾ ਜੀ ਸਿਰਫ ਪੈਸੇ ਦੀ ਸੇਵਿੰਗ ਲੈ ਕੇ ਜਾਣੀ ਹੈ ਜਾਂ ਕੋਈ ਫਾਈਨੈਂਸ਼ੀਅਲ ਪਲੈਨਿੰਗ ਜੀ, ਅੱਛਾ ਕੋਈ ਇਨਵੈਸਟਮੈਂਟ ਸਟਾਕ ਮਾਰਕੀਟ, ਨਹੀਂ ਇਹ ਵੀ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬੜਾ ਇੰਪੋਰਟੈਂਟ ਹਿੱਸਾ, ਇਹਦੇ ਤੇ ਚੱਡਾ ਸਾਹਿਬ ਜ਼ਰੂਰ ਅੱਜ ਬਰੀਫ ਚ ਕਰਦੇ ਕਿਸੇ ਦਿਨ ਟੌਪਿਕ ਲਗਾਉਂਦੇ
ਹਾਂ। ਜੀ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਰੇਡੀਓ ਦੀ, ਦੇਖੋ ਜਿੱਦਾਂ ਰੇਡੀਓ ਵੀ ਹਰ ਕੋਈ ਕਿੰਨੇ ਸਾਰੇ ਲੋਕ ਕਰ ਰਹੇ ਹੋਣਗੇ ਇਸ ਦੁਨੀਆਂ, ਕਰਕੇ ਜੇ ਉਹ ਮੈਟਰ ਨਹੀਂ ਕਰਦਾ ਕਿਸ ਤਰੀਕੇ ਨਾਲ ਕਰ ਰਹੇ ਹੋ ਨਾ, ਉੱਥੇ ਹੀ ਸਕਸੈਸ ਹੈ ਨਾ। ਤੁਹਾਨੂੰ ਪਤਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਮੀਡੀਆ ਚੈਨਲ ਨੂੰ ਰਨ ਕਰ ਰਹੇ ਹੋ, ਦੂਸਰਾ ਨਹੀਂ ਕਰ ਰਿਹਾ, ਕਰ ਦੋਨੋਂ ਹੀ ਮੀਡੀਆ ਰਹੇ ਨੇ। ਸੇਮ ਥਿੰਗ ਫਾਈਨੈਂਸ, ਦੋਨੋਂ ਲੋਕ ਫਾਈਨੈਂਸ ਦੀਆਂ ਐਕਟੀਵਿਟੀਜ਼ ਕਰ ਰਹੇ ਨੇ, ਲੇਕਿਨ ਕਿਸ ਤਰੀਕੇ ਨਾਲ ਕਰ ਰਹੇ ਹੋ ਉੱਥੇ ਸਕਸੈਸ ਹੈ। ਤੁਸੀਂ ਕਹਿ ਰਹੇ ਹੋ ਯਾਰ ਮੈਂ ਰੇਡੀਓ ਕਰ ਰਿਹਾ, ਮੇਰੇ ਕੋਲ ਸਪੋਂਸਰ ਹੈਗੇ ਨੇ, ਮੇਰੀਆਂ ਐਡਸ ਚੱਲ ਰਹੀਆਂ ਨੇ, ਮੈਨੂੰ ਐਂਡੋਰਸਮੈਂਟ ਮਿਲਦੀਆਂ ਨੇ, ਮੇਰਾ ਜੋ ਕੰਟੈਂਟ ਹੈਗਾ ਉਹ ਬੜਾ ਪ੍ਰੀਮੀਅਮ ਕੰਟੈਂਟ ਕਰ ਰਿਹਾ। ਕੰਟੈਂਟ ਤਾਂ ਹਰ ਜਗ੍ਹਾ ਚੱਲਦਾ ਹੀ ਪਿਆ, ਕਿਹੜਾ ਰੇਡੀਓ ਜਿੱਥੇ ਕੰਟੈਂਟ ਨਹੀਂ ਚੱਲਦਾ, ਲੇਕਿਨ ਉਹ ਨਹੀਂ ਮੈਟਰ ਕਰ ਰਿਹਾ ਪ੍ਰੀਮੀਅਮ ਕੰਟੈਂਟ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਕੁਆਲਿਟੀ ਆਫ ਕੰਟੈਂਟ ਕੀ ਹੈਗੀ ਹੈ। ਤੁਸੀਂ ਈਵੈਂਟ ਕਿੱਦਾਂ ਹੋਸਟ ਕਰਦੇ ਹੋ, ਭਾਵੇਂ ਲਾਈਵ ਈਵੈਂਟ ਕਰ ਰਹੇ ਹੋ, ਤੁਸੀਂ ਵੈਬਿਨਾਰ ਕਰ ਰਹੇ ਹੋ, ਵਰਕਸ਼ਾਪ ਕਰ ਰਹੇ ਹੋ, ਜਾਂ ਜੋ ਵੀ ਕਰ ਰਹੇ ਹੋ, ਸਾਡੀ ਜਿਹੜੀ ਪ੍ਰੈਜੈਂਸ ਹੈਗੀ ਹੈ ਉਹ ਪ੍ਰੈਜੈਂਸ ਦੂਸਰੇ ਰੇਡੀਓ ਦੀ ਵੀ ਹੈਗੀ। ਹੁਣ ਤੁਹਾਡੀ ਪ੍ਰੈਜੈਂਸ ਕਿਸ ਲੈਵਲ ਦੇ ਆ ਉਹ ਡਿਸਾਈਡ ਕਰ ਰਿਹਾ ਕਿ ਤੁਹਾਡਾ ਜਿਹੜਾ ਰੇਡੀਓ ਕਿੰਨਾ ਬੈਟਰ ਚੱਲ ਰਿਹਾ। ਤੁਸੀਂ ਡੋਨੇਸ਼ਨ, ਕਰਾਊਡ ਫੰਡਿੰਗ, ਜੋ ਵੀ ਚੀਜ਼ਾਂ ਕਰਦੇ ਹੋ ਰੇਡੀਓ ਦੇ ਥਰੂ ਕਰਦੇ, ਤੁਸੀਂ ਕਿੱਦਾਂ ਕਰ ਰਹੇ ਹੋ, ਦੂਸਰਾ ਕਿੱਦਾਂ ਕਰ ਰਿਹਾ, ਤੁਹਾਡੀ ਕਿਹਦੇ ਨਾਲ ਪਾਰਟਨਰਸ਼ਿਪ ਹੈ, ਕਿਹਦੇ ਨਾਲ ਕੋਲੈਬੋਰੇਸ਼ਨ ਹੈਗੀਆਂ। ਯੁਧਵੀਰ ਜੀ ਤੁਸੀਂ ਤਾਂ ਸਮਝਦੇ ਹੋ ਕਿ ਹਾਂ ਯਾਰ ਮੇਰਾ ਇਸ ਲਈ ਚੱਲ ਰਿਹਾ ਕਿਉਂਕਿ ਮੈਂ ਸਾਰੀ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਿਹਾ ਔਰ ਦੂਸਰਾ ਨਹੀਂ ਕਰ ਰਿਹਾ। ਇਹਨੂੰ ਰਿਲੇਟ ਕਰ ਲਓ ਫਾਈਨੈਂਸ ਦੇ ਨਾਲ। ਇੱਕ ਬੰਦਾ ਕਹਿੰਦਾ ਮੈਂ ਕਰ ਰਿਹਾ ਨਾ RRSP, TFS, ਇੰਸ਼ੋਰੈਂਸ ਪਲੈਨਿੰਗ, ਫਾਈਨੈਂਸ਼ੀਅਲ ਪਲੈਨਿੰਗ, ਸਟੇਟ ਪਲੈਨਿੰਗ, ਦੂਜਾ ਵੀ ਉਹੀ ਕਰ ਰਿਹਾ, ਲੇਕਿਨ ਪ੍ਰੀਮੀਅਮ ਕੰਟੈਂਟ ਕਿਹਦੇ ਕੋਲ ਹੈ, ਪ੍ਰੀਮੀਅਮ ਕੁਆਲਿਟੀ ਆਫ ਡਿਸੀਜਨ। ਹਰ ਚੀਜ਼ ਦਾ ਜਿਹੜਾ ਹੈਗਾ ਉਹ ਰੋਲ ਹੁੰਦਾ, ਕੰਮ ਨੂੰ ਕਿਸ ਤਰੀਕੇ ਨਾਲ ਕਰਦੇ। ਆਲਵੇਜ਼ ਆਸਕ ਯੋਰ ਟੈਲ ਯੋਰ ਸੈਲਫ ਇਟ ਡਜ਼ਨਟ ਮੈਟਰ ਵਟ ਯੂ ਡੂ, ਵਟ ਮੈਟਰਸ ਇਜ਼ ਹਾਊ ਯੂ ਡੂ, ਹਾਊ ਯੂ ਡੂ ਇਜ਼ ਵੇਅਰ ਦਾ ਸਕਸੈਸ ਲਿਵਸ। ਜੀ ਯੁਧਵੀਰ ਜੀ ਅੱਜ ਲਈ ਸਿਰਫ ਇੰਨਾ ਹੀ, ਥੈਂਕ ਯੂ ਵੈਰੀ ਮਚ।
ਠੀਕ ਹੈ ਜੀ, ਥੈਂਕ ਯੂ ਸੋ ਮਚ। ਔਰ ਇਨ ਇਟਸੈਲਫ ਇੱਕ ਟੌਪਿਕ ਹੈ, ਪੂਰਾ ਹਾਫ ਐਨ ਆਵਰ ਇੱਥੇ ਡਿਸਕਸ਼ਨ ਕਰਾਂਗੇ। ਆਖਿਰਕਾਰ ਜਿਹੜਾ ਵੀ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਚਾਹੇ ਹੁਣ ਪ੍ਰਾਈਵੇਸੀ ਰੀਜ਼ਨ ਦੀ ਵਜ੍ਹਾ ਦਾ ਨਾਮ ਨਹੀਂ ਲਾਂਗਾ, ਬਟ ਵੈਰੀ ਅਕੋਮਪਲਿਸ਼ ਪਰਸਨ. ਮੈਂ ਛੋਟੀ ਜਿਹੀ ਗੱਲ ਹੀ ਇੰਨੀ ਕਿ ਕਹਿ ਦਿੰਦਾ, ਚਲੋ ਵੀ ਅਮੰਗ ਮੈਨੀ ਆਫ ਹਿਸ ਬਿਜ਼ਨਸਿਸ ਇੱਥੇ ਆਪਣਾ ਜਦੋਂ G20 ਔਰ G7 ਸਮਿਟ ਸਾਡੇ ਕੈਨੇਡਾ ਦੇ ਵਿੱਚ ਹੋਇਆ ਸੀਗਾ, ਹਰਪਰ ਸਾਹਿਬ ਸੀਗੇ ਉਸ ਵੇਲੇ ਪ੍ਰਧਾਨ ਮੰਤਰੀ, ਤੇ ਬਹੁਤ ਬੜਾ ਇੱਥੇ ਰਿਸੋਰਟ ਸੀਗਾ ਜਿੱਥੇ ਕਿ ਆਪਣਾ ਜ਼ਾਹਿਰ ਜੀ ਗੱਲ ਹੈ ਜਿੱਥੇ ਦੁਨੀਆਂ ਭਰ ਦੇ ਲੀਡਰ ਆਉਣਗੇ. G7 ਅਸੀਂ ਸਾਰੇ ਜਾਣਦੇ ਹਾਂ ਕਿ ਰਿਚੈਸਟ ਇਕਾਨਮੀ ਹੈਗੀ, ਇਹਦੇ ਵਿੱਚ ਹਜੇ ਚਾਈਨਾ ਨੂੰ ਵੀ ਨਹੀਂ ਸ਼ਾਮਿਲ ਕੀਤਾ ਗਿਆ. ਚਾਈਨਾ ਨੂੰ ਕਹਿੰਦੇ ਵੀ ਠੀਕ ਹੈ ਤੁਹਾਡੀ ਇਕਾਨਮੀ ਬਹੁਤ ਬੜੀ, ਪਰ ਰਿਚ ਕੰਟਰੀ ਨਹੀਂ ਹੋ ਤੁਸੀਂ, ਆਮ ਬੰਦੇ. ਇੰਡੀਆ ਦੀ ਤਾਂ ਹਜੇ ਦੂਰ ਦੀ ਗੱਲ ਹੈ ਵੀ G7 ਇੰਡੀਆ ਦਾ ਹਜੇ ਵਿਚਾਰ ਹੀ ਨਹੀਂ ਕਰ ਸਕਦਾ, ਚਾਈਨਾ ਨੂੰ ਵੀ ਨਹੀਂ ਬੁਲਾਉਂਦੇ. G7 ਸਮਿਟ ਫਿਰ ਜਿੱਥੇ ਹੋਣਾ ਉਹ ਵਧੀਆ ਜਗ੍ਹਾ ਹੀ ਹੋਣਾ ਸੀਗਾ. ਸੋ ਉਹ ਰਿਸੋਰਟ ਵੀ ਉਹਨਾਂ ਨੇ, ਉਹ ਕਹਿੰਦੇ ਜੀ ਅਮੰਗ ਮੈਨੀ ਆਫ ਮਾਈ ਬਿਜ਼ਨਸ, ਮੈਨੂੰ ਉਹਨਾਂ ਨੇ ਦੱਸਿਆ ਵੀ ਯੁੱਧਵੀਰ ਇਹ ਵੀ ਅਸੀਂ ਹੁਣ ਬਾਏ ਕਰ ਲਿਆ ਤੇ ਕੋਈ ਜ਼ਰੂਰਤ ਹੋਏ ਕਦੇ ਤਾਂ ਸਾਨੂੰ ਦੱਸਣਾ ਇੱਥੇ ਕੋਈ ਈਵੈਂਟ ਵਗੈਰਾ ਕਰਨਾ. ਤੇ ਅੱਜ ਮੇਰੀ ਉਹਨਾਂ ਨੇ ਦੁਪਹਿਰੇ ਦੋ ਤੇ ਐਸੇ ਕਈ ਬੰਦੇ ਅਸੀਂ ਮਿਲਦੇ ਹਾਂ. ਇੱਕ ਦਾ ਹੋਰ ਦਾ ਨਾਮ ਵੀ ਲੈ ਕੇ ਚੱਲਦਾ, ਰਮੇਸ਼ ਚੋਟਾਈ ਸਾਹਿਬ. ਉਹ ਪਰਸੋਂ ਅਸੀਂ ਬੈਠੇ ਰਾਤ ਇੱਥੇ ਡਿਨਰ ਤੇ ਸੀਗੇ ਤੇ ਉਹ ਗੱਲ ਕਰਦੇ ਸੀ, ਕਹਿੰਦੇ ਐਜ਼ ਏ ਰਿਫਿਊਜੀ ਮੈਂ ਇੱਥੇ ਆਇਆ ਤੇ ਅੱਜ 8-9 million dollars ਮਤਲਬ ਆ ਪਿੱਛੇ ਲਿਸਟ ਜਾਰੀ ਹੋਈ ਸੀ ਰਿਚੈਸਟ ਇੰਡੀਅਨਸ ਦੀ, ਤਾਂ ਉਹਨਾਂ ਦੇ ਨਾਲ ਹੋਰ ਵੀ ਬੰਦੇ ਬੈਠੇ ਸੀ, ਉਹ ਮਜ਼ਾਕ ਕਰ ਰਹੇ ਸੀ, ਕਹਿੰਦੇ ਜੀ ਜਿਹੜੇ 5 ਜਿਹੜੇ ਟਾਪ 5 ਜੀ ਨੇ ਰਿਚੈਸਟ ਇੰਡੀਅਨ ਇਨ ਕੈਨੇਡਾ, ਤੇ ਉਹਨਾਂ ਚ ਆਪਣੇ ਰਮੇਸ਼ ਬਾਈ ਦਾ ਵੀ ਨਾਮ ਹੈਗਾ ਤੇ ਆਪਣਾ 900 million ਦਾ. ਉਹ ਕਹਿੰਦੇ ਉਹ ਫਿਰ ਮਜ਼ਾਕ ਇਹ ਛਿੜ ਗਿਆ, ਉਹ ਕਹਿੰਦੇ ਨਹੀਂ, ਉਹ ਕਹਿੰਦੇ ਨਹੀਂ ਨਹੀਂ ਯਾਰ ਐਸੇ ਮੇਰਾ ਨਾਮ ਡਾਲ ਦਿਆ ਉਹਨੂੰ, ਕਹਿੰਦੇ ਨਹੀਂ ਨਹੀਂ ਮਜ਼ਾਕ ਇਹ ਵੀ ਇਹ 900 million ਨਹੀਂ ਜੀ, ਇਹਨਾਂ ਕੋਲ ਤਾਂ 1 billion ਤੋਂ ਉੱਪਰ ਆਇਆ, ਤੇ ਉਹ ਕਹਿੰਦੇ ਵੀ ਇਹ ਮੇਰਾ 900 million ਕਿਉਂ ਨਾਮ ਪਾਇਆ. ਤੇ ਐਨੀ ਵੇਜ਼ ਸਵਾਲ ਸਿਰਫ ਇਸ ਗੱਲ ਦਾ ਵੀ ਜਿਹੜਾ ਇੱਕ ਸ਼ਖਸ ਰਿਫਿਊਜੀ ਆਇਆ, ਠੀਕ ਹੈ, ਔਰ ਉਹ ਆਪ ਵੀ ਉਸ ਦਿਨ ਵੀ ਕਹਿ ਰਹੇ ਸੀ ਤਾਂ ਮੈਂ ਇੱਥੇ ਕਹਿਤਾ, ਉਹ ਕਹਿੰਦੇ ਬਿਲਕੁਲ ਦੇਖੋ ਯਾਰ ਮੈਂ ਯਹਾਂ ਇੱਕ ਰਿਫਿਊਜੀ ਆਇਆ ਥਾ. ਸੋ ਜਿਹੜਾ ਬੰਦਾ ਇੱਕ ਰਿਫਿਊਜੀ ਆਇਆ ਇੱਥੇ, ਉਹ ਆ ਕੇ ਅੱਜ 900 million ਹੈ ਕਿ 800 million ਹੈ ਕਿ 1 billion ਤੋਂ ਉੱਪਰ, ਉਹਨੂੰ ਛੱਡ ਦਿਓ. ਪਰ ਕਿੱਥੇ ਕਿੱਥੇ ਤੱਕ ਲੋਕ ਪਹੁੰਚ ਗਏ ਆ ਤੇ ਕਿੱਦਾਂ ਪਹੁੰਚ ਗਏ ਆ, ਇਹ ਸਿਰਫ ਫਰਕ ਹੈ, ਡਿਫਰੈਂਸ ਹੈ. ਤੁਸੀਂ ਅੱਜ ਇੱਕ ਗੱਲ ਹੋਰ ਕਹੀ, ਮਾਇੰਡ ਸੈਟ ਦਾ ਫਰਕ ਆ. ਮੈਂ ਸਰ ਇਹਨੂੰ ਕਹਿੰਦਾ ਹੁੰਦਾ ਕਿ ਪੈਨੀ ਮਾਇੰਡ ਸੈਟ ਤੁਹਾਡਾ ਕੀ ਹੈ, ਪਾਊਂਡ ਮਾਇੰਡ ਸੈਟ ਹੈ ਕਿ ਪੈਨੀ? ਮੈਂ ਇਹਨੂੰ ਆਪਣਾ ਨਾਮ ਦਿੱਤਾ, ਜਿਹੜਾ ਤੁਸੀਂ ਵੀ ਅੱਜ ਕਿਹਾ ਨਾ ਵੀ ਗ੍ਰੋਥ ਮਾਇੰਡ ਸੈਟ ਆ, ਅਬੰਡੈਂਸ ਤੁਸੀਂ ਵਰਡ ਯੂਜ਼ ਕੀਤਾ, ਅਬੰਡੈਂਸ. ਸੋ ਤੁਹਾਡਾ ਪੈਨੀ ਮਾਇੰਡ ਸੈਟ ਆ ਕਿ ਪਾਊਂਡ ਮਾਇੰਡ ਸੈਟ ਆ? ਇਹਦੇ ਤੇ ਕਿਸੇ ਦਿਨ ਮਾਇੰਡ ਸੈਟ ਤੇ, ਬਿਜ਼ਨਸ ਤੇ, ਸੋਚ ਤੇ, ਇਹਦੇ ਤੇ ਗੱਲ ਪੂਰਾ ਹਾਫ ਐਨ ਆਵਰ ਕਰਾਂਗੇ. ਜੀ ਚਲੋ ਸਾਹਿਬ, ਫਾਈਨਲ ਕਮੈਂਟ, ਫਿਰ ਮੈਂ ਫੋਨ ਨੰਬਰ ਦੇਵਾਂ ਤੁਹਾਡਾ.
ਮਾਇੰਡ ਸੈਟ, ਮੈਨੂੰ ਲੱਗਦਾ ਮਾਇੰਡ ਸੈਟ ਮੇਰੇ ਹਿਸਾਬ ਨਾਲ ਲਿਮਿਟਿਡ ਸੋਚ ਹਰ ਬੰਦੇ ਦੀ ਹੁੰਦੀ ਹੈ. ਮੇਰੀ ਲਿਮਿਟਿਡ ਸੋਚ ਦੇ ਹਿਸਾਬ ਨਾਲ ਮਾਇੰਡ ਸੈਟ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ. ਇਸ ਤੋਂ ਉੱਪਰ ਚੀਜ਼, ਬਾਕੀ ਚੀਜ਼ਾਂ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਬੰਦੇ ਨੇ ਕੁਝ ਅਚੀਵ ਕੀਤਾ. ਜਿਹਨੇ ਥੋੜਾ ਵੀ ਅਚੀਵ ਕੀਤਾ ਉਹ ਵੀ ਮਾਇੰਡ ਸੈਟ ਦੇ ਬੇਸ ਤੇ ਅਚੀਵ ਕੀਤਾ, ਔਰ ਜਿਹਨੇ ਜ਼ਿਆਦਾ ਕੀਤਾ ਉਹਨੇ ਵੀ ਕੀਤਾ. ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈਗੀ ਹੈ ਉਹ 900 million ਦੀ, ਦੇਖੋ ਕਿਸੇ ਵੀ ਬੰਦੇ ਦੀ ਐਗਜ਼ਾਮਪਲ ਲੈ ਲਓ, 10-15-20 ਸਾਲ ਦੀ ਜਰਨੀ ਚ ਕੀਤਾ ਜ਼ਿਆਦਾਤਰ ਇਹਨਾਂ ਨੇ. ਉਸ ਤੋਂ ਪਹਿਲੇ ਵੀ ਗਰੋਥ ਕੀਤੀ ਸੀ, ਉਹਦੇ ਬਾਅਦ ਚ ਵੀ ਕੀਤੀ ਹੋਈ. ਜ਼ਿਆਦਾਤਰ ਗਰੋਥ ਜਿਹੜੀ ਮੇਜਰ ਗਰੋਥ ਆ ਉਹ 10-15 ਸਾਲ ਦੇ ਅੰਦਰ ਹੀ ਹੈ. ਲੋਕ ਕਿੱਥੋਂ ਦੀ ਕਿੱਥੇ ਪਹੁੰਚ ਜਾਂਦੇ ਆ, ਔਰ ਸਾਰੀਆਂ ਐਗਜ਼ਾਮਪਲ ਲਾਈਫ, ਹਰ ਬੰਦੇ ਨੂੰ ਉਸ ਲੈਵਲ ਤੇ ਪਹੁੰਚ ਜਾਣਾ ਚਾਹੀਦਾ ਆਪਣੇ ਆਪ, ਆਪਣੀ ਨਜ਼ਰਾਂ ਦੇ ਵਿੱਚ, ਕਿ ਕਦੀ ਕਿਸੇ ਦੀ ਐਗਜ਼ਾਮਪਲ ਨਾ ਦੇਣੀ ਪਏ, ਆਪਣੀ ਐਗਜ਼ਾਮਪਲ ਯੂਜ਼ ਕਰ ਸਕੇ ਕਿ ਬਈ ਮੈਂ ਕਿੱਥੇ ਪਹੁੰਚਿਆ. ਦੂਜੇ ਦੀ ਐਗਜ਼ਾਮਪਲ ਤੋਂ ਆਪਾਂ ਇੰਸਪਾਇਰ ਹੋਣਾ, ਲੇਕਿਨ ਉਹ ਇੰਸਪਾਇਰ ਹੋ ਕੇ 2 ਘੰਟੇ ਬਾਅਦ ਇੰਸਪੀਰੇਸ਼ਨ ਫੇਡ ਹੋ ਜਾਣੀ ਹੈ. ਜਦ ਤੱਕ ਉਸ ਟਾਈਮ ਤੇ ਲਾਈਫ ਚ ਡਿਸੀਜਨ ਨਹੀਂ ਲੋਗੇ ਯਾਰ ਬੰਦਾ 900 million ਤੇ ਪਹੁੰਚਣਾ ਤੇ ਮੈਂ 9 million ਤੇ ਪਹੁੰਚਣਾ ਜਾਂ ਮੈਂ $9 lakh ਤੇ ਪਹੁੰਚਣਾ, ਫਿਰ ਉਹ ਐਗਜ਼ਾਮਪਲ ਲੈਣ ਦਾ ਸਾਨੂੰ ਬੈਨੀਫਿਟ ਹੋ ਗਿਆ. ਨਹੀਂ ਤਾਂ ਇੱਦਾਂ ਤਾਂ ਐਗਜ਼ਾਮਪਲ ਆਪਾਂ ਬਿਲੀਨੀਅਰਸ ਦੀ ਵੀ ਲੈ ਸਕਦੇ ਹਾਂ, ਕਿਸੇ ਦੀ ਵੀ ਲੈ ਸਕਦੇ ਹਾਂ, ਲੇਕਿਨ ਆਪਣੇ ਆਪ ਚ ਚੇਂਜ ਜ਼ਰੂਰ ਲਿਆਓ. ਚੇਂਜ ਇਜ਼ ਆਲਵੇਜ਼ ਗੁੱਡ ਐਸ ਲੌਂਗ ਐਜ਼ ਯੂ ਆਰ ਲਰਨਿੰਗ ਫਰਮ ਦਾ ਰਾਈਟ ਪੀਪਲ, ਯੂ ਆਰ ਯੂਜ਼ਿੰਗ ਦਾ ਰਾਈਟ ਐਗਜ਼ਾਮਪਲ, ਤੁਹਾਡੀ ਇੰਟੈਂਸ਼ਨ ਰਾਈਟ ਹੈ, ਔਰ ਤੁਹਾਡਾ ਮਾਇੰਡ ਸੈਟ ਰਾਈਟ ਹੈਗਾ, ਯੂ ਵਿਲ ਡੂ ਰੀਅਲੀ ਵੈਲ. ਮਾਇੰਡ ਸੈਟ ਉੱਪਰ ਡੈਫੀਨੇਟਲੀ ਵੀ ਵਿਲ ਡੂ ਆ 1 week, ਇੱਕ ਹਫ਼ਤਾ ਆਪਾਂ ਸਿਰਫ ਇਸੀ ਟੌਪਿਕ ਤੇ ਰੱਖਾਂਗੇ, ਨੈਕਸਟ ਵੀਕ ਮੇ ਬੀ, ਐਂਡ ਦੈਨ ਵੀ ਕੈਨ ਗੋ ਫਰੋਮ ਦੇਅਰ ਔਨ. ਥੈਂਕ ਯੂ ਵੈਰੀ ਮਚ ਯੁਧਵੀਰ ਜੀ ਫਾਰ ਯੋਰ ਟਾਈਮ.
ਥੈਂਕ ਯੂ ਆਲਵੇਜ਼, ਵੈਰੀ ਇੰਟਰਸਟਿੰਗ, ਵੈਰੀ ਥੌਟ ਪ੍ਰੋਵੋਕਿੰਗ ਆਈਡੀਆਜ਼. 416-350-55 416-350-55 ਜਾ ਕੇ ਪਰਸਨਲੀ ਮਿਲੋ ਨਾ ਉਹਨਾਂ ਨੂੰ ਤੁਸੀਂ ਚੱਡਾ ਸਾਹਿਬ ਨੂੰ. ਮਿਲਣ ਦੀ ਕੋਈ ਫੀਸ ਨਹੀਂ ਹੈ, ਇੱਕ ਦਿਨ ਚ ਇੱਕ ਹੀ ਮੀਟਿੰਗ ਰੱਖਦੇ ਨੇ. ਦੈਟਸ ਅਨਦਰ ਵੈਰੀ ਇੰਪੋਰਟੈਂਟ ਪੁਆਇੰਟ, ਇੱਕ ਦਿਨ ਚ ਇੱਕ ਮੀਟਿੰਗ ਰੱਖਦੇ ਨੇ ਸਿਰਫ. ਤੁਸੀਂ ਆਪ ਜਾਓ, ਪਰਿਵਾਰ ਦੇ ਨਾਲ ਜਾਓ, ਔਰ ਇਹ ਹਮੇਸ਼ਾ ਕਹਿੰਦੇ ਨੇ, ਅੱਜ ਬੱਚਿਆਂ ਦੀ ਵੀ ਗੱਲ ਕਰ ਰਹੇ ਸੀ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਗੈਟ ਦ ਹੋਲ ਫੈਮਿਲੀ ਇਨਵੋਲਵ, ਜਾ ਕੇ ਵਿਚਾਰ ਸੁਣੋ ਉਹਨਾਂ ਦੇ, ਔਰ ਆਪਣੇ ਦੱਸੋ ਕਿ ਜੀ ਅਸੀਂ ਇਹ ਪਲਾਨ ਕਰਨਾ ਚਾਹ ਰਹੇ ਹਾਂ, ਲਾਈਫ ਕਰਨਾ ਚਾਹੁੰਦੇ ਹਾਂ, ਵਿਚਾਰ ਸੁਣੋ. ਜੇ ਕੋਈ ਤੁਹਾਨੂੰ ਕੋਈ ਗਾਈਡੈਂਸ ਵਧੀਆ ਮਿਲੇ ਤੇ ਉਹਨਾਂ ਦੇ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੋ. 416-350-55 ਸੌਰਭ ਚੱਡਾ ਸਾਹਿਬ ਦਾ ਨੰਬਰ ਨੋਟ ਕਰੋ, 416-350-55. ਚੱਡਾ ਸਾਹਿਬ ਬਹੁਤ ਸ਼ੁਕਰੀਆ, ਐਂਡ ਗੱਲਬਾਤ ਤੁਹਾਡੇ ਜਾਰੀ ਰਹੇਗੀ. ਥੈਂਕ ਯੂ,
ਟੇਕ ਕੇਅਰ.
ਥੈਂਕ ਯੂ, ਟੇਕ ਕੇਅਰ. ਹਾਂਜੀ, ਕਾਫੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਹੁਣ ਜ਼ਰੂਰ ਲੈਂਦੇ ਹਾਂ. ਹਾਂਜੀ, ਮੈਂ ਮਾਫੀ ਮੰਗਦਾ ਸਾਰੇ ਕਾਲਰਸ ਤੋਂ, ਹਾਫ ਐਨ ਆਵਰ 45 ਮਿੰਟਸ ਕਾਫੀ ਤੁਹਾਨੂੰ ਪੂਰੀ ਮਿਲੇਗੀ। ਥੈਂਕ ਯੂ ਸਤਨਾਮ ਜੀ। ਹਾਂਜੀ ਬਨਾਰਸੀ ਸਾਹਿਬ, ਸੋਰੀ ਜੀ, ਆਪ ਸਭ ਕੋ ਸਾਰੇ ਕਾਲਰਸ ਨੂੰ ਬੜੀ ਦੇਰ ਹੋਲਡ ਕਰਨਾ ਪਿਆ। ਗੋ ਹੈਡ ਜੀ, ਵਾਰੀ ਵਾਰੀ ਸਾਰੀਆਂ ਕਾਲਸ ਲੈਂਦੇ ਹਾਂ। ਬਨਾਰਸੀ ਸਾਹਿਬ ਆਪ ਆਨ ਦੀ ਆ ਰਹੇ, ਗੋ ਹੈਡ।
ਆਦਾਬ।
ਆਦਾਬ
ਤੋ ਆਓ ਟੈਕਨੀਕਲ ਟੀਮ ਸੇ ਕਰਜ ਕਰੇਂਗੇ, 707 ਪੜ੍ਹਨੇ ਬੰਦ ਹੈ, ਇਸੀ ਕੇ ਮੈਨੇ ਤੁਹਾਡੇ ਕਰਕੇ ਬਤਾ ਦਿਆ ਥਾ। ਹਮਾਰਾ ਟੀਵੀ ਤੋ ਠੀਕ ਹੈ, ਲੇਕਿਨ ਦੂਸਰੇ ਚੈਨਲ ਹੈ, ਦਰਦਾਬ ਕਰੇ। ਅਬ ਦੂਸਰਾ ਸਵਾਲ ਹੈ, ਕਿਆ ਇਮਰਾਨ ਖਾਨ ਕਭੀ ਆਜ਼ਾਦ ਹੋਗੇ ਯਾ ਨਹੀਂ? ਏਕ ਪਾਕਿਸਤਾਨ ਸਾਦੀ ਤੋ ਹੱਲ ਹੋ ਗਏ, ਲੇਕਿਨ ਸੋਸ਼ਲ ਸੋਸ਼ਲ ਕਮਿਊਨਿਟੀ ਕੈਬ ਕੋ ਫਾਇਦੇ ਮੇ ਹੋਗੀ। ਅਬ ਹਿੰਦੁਸਤਾਨ ਕੇ ਬਾਰੇ ਮੇ ਦੋ ਸਵਾਲ ਹੈ। ਜਨਤਾ ਦਰਬਾਰ ਪੰਜਾਬ ਕੇ ਮੁੱਖ ਮੰਤਰੀ ਨੇ ਲਗਾਇਆ, ਉਸ ਪਰ ਦੁਆਬਾ ਔਰ ਮਾਝਾ ਕੇ ਲੋਕੋ ਕੋ ਫਾਇਦਾ ਹੁਆ, ਯੇ ਕਹਾਂ ਤਕ ਜ਼ਰੂਰਤ ਹੈ? ਔਰ ਬਜਟ ਮੇ ਹਿੰਦੁਸਤਾਨ ਕੇ ਬਜਟ ਮੇ ਪੰਜਾਬੀ ਕਿਸਾਨੋ ਪਰ ਕੋਈ ਬਾਤ ਨਹੀਂ ਕੀ ਗਈ, ਇਸ ਪਰ ਲੋਕ ਬਹੁਤ ਪਰੇਸ਼ਾਨ ਹੈ। ਮੈਂ ਬਹੁਤ ਪਰੇਸ਼ਾਨ ਇਸੀ ਹੋਊਂ ਕਿ ਪਹਿਲੀ ਵਾਰ ਜ਼ਿੰਦਗੀ ਨੇ ਚੇਚਾ ਨਹੀਂ ਆ ਰਹਾ। ਰੱਸੀ ਜਲ ਗਏ ਬਦਨਾਮ ਗਏ, ਰੱਸੀ ਜਲ ਗਏ ਗਏ ਨਾ ਬਲ, ਆਜ ਕਾ ਕਾਮ ਕਰੋ ਨਾ ਕਲ, ਆਜ ਕਾ ਕਾਮ ਕਰੋ ਨਾ ਕਲ, ਲੁਟਾਈ ਹੋਈ ਦੌਲਤ ਹਾਥ ਨਾ ਮਲ, ਲੁਟਾਈ ਹੋਈ ਦੌਲਤ ਹਾਥ ਨਾ ਮਲ, ਜੁਦਾਈ ਕੇ ਮਸਲੇ ਕਾ ਕੋਈ ਨਹੀਂ ਹੱਲ, ਜੁਦਾਈ ਕੇ ਮਸਲੇ ਕਾ ਕੋਈ ਨਹੀਂ ਹੱਲ। ਆਲ ਇਜ ਵੈਲ ਜੈਟ ਐਂਡ ਵੈਲ, ਆਲ ਇਜ ਵੈਲ ਜੈਟ ਐਂਡ ਵੈਲ, ਜਲ ਗਏ ਗੁਲ ਰੱਸੀ ਜਲ ਗਈ ਗਏ ਨਾ ਬਲ, ਔਰ ਆਜ ਕਾ ਕਾਮ ਕਰੋ ਨਾ ਕਲ। ਆਪਕੀ ਰਾਏ ਦੋ ਹਿੱਸੇ ਪਰ ਦੇਖੇ, ਕਿਆ ਇਮਰਾਨ ਖਾਨ ਆਜ਼ਾਦ ਹੋਗੇ ਯਾ ਨਹੀਂ? ਏਕ ਚੰਦਰ ਦਰਬਾਰ ਜੋ ਆਪ ਭਗਵਾਨ ਸਾਹਿਬ ਨੇ ਲਗਾਈ, ਜਲੰਧਰ ਜਿਸ ਦੁਆਬਾ ਮਾਝਾ ਕੇ ਲੋਕੋ ਕਹਿ ਰਹੇ ਕਾਂ ਦੂਸਰਾ ਬਜਟ ਨੇ ਕਿਸਾਨੋ ਪਰ ਕਿਉਂ ਨਹੀਂ ਦਾਦੀ ਗਈ, ਇਸਕੀ ਕਿਆ ਵਜ੍ਹਾ, ਧਰਨਾ ਕਿਉਂ ਲਗਾ ਹੈ? ਸਵਾਲ ਤੋਂ ਪਰ ਹੈ, ਲੇਕਿਨ ਤਿੰਨ ਸਵਾਲੋ ਕਾ ਜਵਾਬ ਦੇਈਏ। ਔਰ ਮੈਂ ਜ਼ਰਾ ਪਰੇਸ਼ਾਨ ਹੂੰ ਕਿ ਟੀਵੀ ਕੌਣ ਚਾਹੀਦਾ, ਇਹ ਆਪ ਜ਼ਰੂਰ ਦੇਖੀ, ਪਤਾ ਕੀ ਆਪਣੀ ਚੱਕਰੀ ਖੁਦਾ ਹਾਫਿਜ਼। ਖੁਦਾ ਹਾਫਿਜ਼,
ਖੁਦਾ ਹਾਫਿਜ਼ ਜੀ। ਬਨਾਸੀ ਸਾਹਿਬ, ਪਹਿਲੇ ਤੋਂ ਜੋ ਆਪਣੇ ਬਾਤ ਕੀ ਹੈ ਕਿ ਇਮਰਾਨ ਖਾਨ ਸਾਹਿਬ ਕਭੀ ਰਿਹਾ ਹੋਗੇ ਕਿ ਨਹੀਂ, 100% ਹੋਗੇ, 100% ਹੋਗੇ, ਕਿਉਂਕਿ ਇਸਮੇ ਕੋਈ ਦੋ ਰਾਏ ਨਹੀਂ ਹੈ ਕਿ ਖਾਸਕਰ ਮੇ 19 ਕੇ ਇੰਸੀਡੈਂਸਿਸ ਕੇ ਬਾਅਦ। ਵੈਸੇ ਆਜ ਉਨਕੋ ਕਾਫੀ ਚੀਜ਼ੋ ਮੇ ਰਾਹਤ ਮਿਲੀ ਹੈ, ਔਰ ਆਪਕੋ ਪਤਾ ਹੀ ਹੈ ਕਿ ਅਭੀ ਹਾਲ ਹੀ ਮੇ ਪਾਕਿਸਤਾਨ ਕੀ ਜੋ ਆਰਮੀ ਕੀ ਤਰਫ ਸੇ ISPR ਨੇ ਜੋ ਪ੍ਰੈਸ ਕਾਨਫਰੰਸ ਕੀ, ਉਨ੍ਹੋਂਨੇ ਵੀ ਇਮਰਾਨ ਖਾਨ ਸਾਹਿਬ ਕੋ ਨਾਮ ਤੋ ਨਹੀਂ ਲਿਆ, ਪਰ ਇਨਡਾਇਰੈਕਟਲੀ ਰੈਫਰੈਂਸ ਉਨਕਾ ਹੀ ਥਾ ਸਾਰੀ। ਆਪਨੇ ਵੀ ਪ੍ਰੈਸ ਕਾਨਫਰੰਸ ਸੁਣੀ, ਹਮਨੇ ਯਹਾਂ ਪਰ ਵੀ ਕਵਰ ਕੀ, ਸੋ ਦੇ ਵਰ ਟਾਰਗੇਟਿੰਗ ਇਮਰਾਨ ਖਾਨ ਔਰ ਉਨਕੋ ਕਰ ਰਹੇ ਥੇ ਟਾਰਗੇਟ। ਫਿਰ ਜੋ ਪਾਕਿਸਤਾਨ ਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ, ਉਨ੍ਹੋਂਨੇ ਵੀ ਨਾਮ ਲੈ ਕੇ ਉਨ੍ਹਾਂ ਤੋਂ ਖੁੱਲ ਕੇ ਬੋਲ ਦਿਆ ਕਿ ਇਹ ਗਲਤ ਪ੍ਰੋਪੋਗੈਂਡਾ ਚਲਾ ਰਹੇ ਹੈ ਪਾਕਿਸਤਾਨ ਆਰਮੀ ਖਿਲਾਫ਼। ਖੈਰ, ਇਸ ਸਮੇਂ ਕਿਹਾ ਹੈ ਕਿ ਜ਼ਰਦਾਰੀ ਸਾਹਿਬ ਹੋਏ ਜਾਂ ਸ਼ਾਹਬਾਜ਼ ਸ਼ਰੀਫ ਸਾਹਿਬ ਜਾਂ ਸ਼ਰੀਫ ਫੈਮਿਲੀ ਕਹਿ ਲੀਜੀਏ ਬੇਸਿਕਲੀ, ਔਰ ਆਰਮੀ, ਉਹ ਪੁਰਾਣਾ ਡਾਇਲੋਗ ਥਾ ਨਾ ਸੇਮ ਪੇਜ ਕਾ, ਉਹ ਤੋ ਬਾਜਵਾ ਸਾਹਿਬ ਔਰ ਇਮਰਾਨ ਖਾਨ ਸਾਹਿਬ ਕੇ ਲਈ ਯੂਜ਼ ਹੋਤਾ ਥਾ, ਬਟ ਆਜ ਯੇ ਤੀਨੋ ਤੋ ਕਮ ਸੇ ਕਮ ਫਿਲਹਾਲ ਆਜ ਕੀ ਘੜੀ, ਕਿਉਂਕਿ ਕਾਮਨ ਐਨਮੀ ਹੈ ਨਾ, ਜੋ ਇੱਕ ਸਿੰਗਲ ਦੁਸ਼ਮਨ ਹੈ ਵੋ ਇਸ ਸਮੇਂ ਇਮਰਾਨ ਖਾਨ ਹੈ ਤੀਨੋ ਕਾ। ਹਾਲਾਂਕਿ ਵਿਦ ਡਿਊ ਰਿਸਪੈਕਟ ਕਹੂੰਗਾ, ਯੇ ਵੀ ਕੋਈ ਦੂਸਰੇ ਕੇ ਸਕੇ ਨਹੀਂ ਹੈ। ਆਜ ਅਗਰ ਹਮ ਆਰਮੀ ਕੀ ਬਾਤ ਕਰ ਲੇ, ਆਰਮੀ ਲੀਡਰ ਕੀ, ਜਬ ਮੈਂ ਲੀਡਰ ਕੀ ਬਾਤ ਕਰ ਰਹਾ ਹੂੰ, ਜਨਰਲ ਕੀ ਬਾਤ ਕਰ ਲੇ, ਤੋ ਵੋ ਯਾ ਨਵਾਜ਼ ਸ਼ਰੀਫ ਸਾਹਿਬ ਯਾ ਯੇ ਵੀ ਕੋਈ ਇੱਕ ਦੂਸਰੇ ਕੇ ਸਕੇ ਤੋ ਨਹੀਂ ਹੈ। ਬਟ ਇਮਰਾਨ ਖਾਨ ਸਾਹਿਬ ਇੱਕ ਐਸੀ ਤਾਕਤਵਰ ਸ਼ਖਸੀਅਤ ਬਣ ਕੇ ਉਭਰੇ ਹੈ ਪਾਕਿਸਤਾਨ ਕੀ ਸਿਆਸਤ ਮੇ, ਕਿ ਉਨਕਾ ਮੁਕਾਬਲਾ ਸਿੰਗਲ ਹੈਂਡਡਲੀ, ਕਿਆ ਯੇ ਵਿਦ ਡਿਊ ਰਿਸਪੈਕਟ ਮੈਂ ਕਹੂੰਗਾ, ਮੇਰਾ ਅੰਦਾਜ਼ਾ ਗਲਤ ਵੀ ਹੋ ਸਕਤਾ, ਪਰ ਜਹਾਂ ਤੱਕ ਮੈਂ ਪਾਕਿਸਤਾਨ, ਕਿਉਂਕਿ ਮੈਂ ਵੀ ਯਹਾਂ ਬੈਠਾ ਹੂੰ ਪਾਕਿਸਤਾਨ ਕੀ ਅਖਬਾਰੇ ਜਿਤਨੀ ਮੈਂ ਪੜ੍ਹਤਾ ਹੂੰ ਯਾ ਯਹਾਂ ਲੋਗੋ ਸੇ ਵੀ ਮਿਲਤਾ ਹੂੰ, ਬਾਤ ਸੁਨਤਾ ਹੂੰ, ਹਾਲਾਂਕਿ ਮੇਰਾ ਵਿਊ ਪੁਆਇੰਟ ਉਨਸੇ ਵੀ ਸਟਰੋਂਗ ਹੈ। ਮੇਰੇ ਫਰੈਂਡ ਹੈ, ਮੈਂ ਕਈ ਵਾਰ ਕਹਤਾ ਹੂੰ ਕਿ ਉਹ ਕਹਿੰਦੇ ਭਾਜੀ ਇਹਨਾਂ ਨੇ ਮਾਰ ਦੇਣਾ ਹੈਗਾ, ਮੈਂ ਕਿੱਦਾਂ ਮਾਰ ਦੇਣਾ ਯਾਰ, ਤੁਹਾਨੂੰ ਪਤਾ ਹੈ ਇਹ ਭੁੱਟੋ ਨਹੀਂ ਹੈ, ਇਹ ਇਮਰਾਨ ਖਾਨ ਹੈ। ਹਾਲਾਂਕਿ ਮੈਂ ਉਨ੍ਹਾਂ ਦੇ ਨਾਲ ਖੁਦ ਹੀ ਡਿਸਕਸ਼ਨ ਕਰਦਾ ਰਹਿੰਦਾ ਕਿ ਤੁਸੀਂ ਸਾਰਾ ਦਿਨ ਇਮਰਾਨ ਖਾਨ ਦੇ ਜਿਹੜੇ ਸਪੋਰਟਰ ਨੇ ਨਾ, ਉਹਦੇ ਸਾਰਾ ਮੀਡੀਆ ਸੁਣਦੇ ਰਹਿੰਦੇ ਹੋ, ਇਸ ਲਈ ਤੁਹਾਡਾ ਵਿਊ ਪੁਆਇੰਟ, ਮਤਲਬ ਉਹ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਇਸ ਲਈ ਸਪੋਰਟਰ ਯੂਜ਼ ਕਰਦਾ, ਬਹੁਤ ਸਟਰੋਂਗ ਸਪੋਰਟਰ ਨੇ ਇਮਰਾਨ ਖਾਨ ਦਾ, ਠੀਕ ਹੈ ਤੇ ਮੈਂ ਉਹਨਾਂ ਨਾਲ ਖੁਦ ਡਿਸਕਸ਼ਨ ਕਰਦਾ ਰਹਿੰਦਾ ਕਿ ਹੋਰ ਵੀ ਮੀਡੀਆ ਹੋਰ ਵੀ ਅਖਬਾਰਾਂ ਪੜਿਆ ਕਰੋ ਤੇ ਜਦੋਂ ਮੈਂ ਕੋਈ ਹੋਰ ਗੱਲ ਉਹਨਾਂ ਨੂੰ ਕਹਿ ਦਿੰਦਾ ਫਿਰ ਉਹ ਕਹਿੰਦੇ ਨਹੀਂ ਭਾਜੀ ਇਹ ਸਭ ਪ੍ਰੋਪਗੈਂਡਾ ਬਸ ਮਤਲਬ ਉਹਨਾਂ ਨੇ ਇਮਰਾਨ ਖਾਨ ਦੇ ਖਿਲਾਫ਼ ਕੋਈ ਗੱਲ ਹੀ ਨਹੀਂ ਸੁਣਨੀ ਉਹਨਾਂ ਕਹਿਣਾ ਵੀ ਸਭ ਠੀਕ ਹੈ ਠੀਕ ਹੈ ਮੇਰੀ ਉਹਨਾਂ ਨਾਲ ਆਪ ਹੀ ਡਿਸਕਸ਼ਨ ਹੁੰਦੀ ਰਹਿੰਦੀ ਬਟ ਉਹ ਥੋੜੇ ਕਹਿੰਦੇ ਸੀ ਭਾਜੀ ਇਹਨੇ ਮਾਰ ਦੇਣਾ ਮੈਂ ਉਸ ਵੇਲੇ ਹੁਣ ਅੱਜ ਯਾਦ ਕਰਦੇ ਮੇਰੀ ਗੱਲ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹਨੂੰ ਮਾਰਨਾ ਕੋਈ ਇੰਨਾ ਆਸਾਨ ਕੰਮ ਨਹੀਂ ਹੈ ਠੀਕ ਹੈ ਉਹਨੂੰ ਬਦਤਮੀਜ਼ੀ ਕੀਤੀ ਉਹਨਾਂ ਨੇ ਲੈ ਗਏ ਜੇਲ੍ਹ ਤੇ ਉਹ ਸਾਰਾ ਸਿਲਸਿਲਾ ਬਟ ਔਰ ਦੂਸਰਾ ਉਹਨਾਂ ਦੀ ਰੈਜ਼ਿਲੀਅੰਸ ਤੇ ਜ਼ਰੂਰ ਮੇਰਾ ਕੁਐਸਚਨ ਸੀਗਾ ਕਿਉਂਕਿ ਜਦੋਂ ਰਾਣਾ ਸਰਨਾਵਾਲਾ ਨੇ ਕਿਹਾ ਕਿ ਮੈਨੂੰ ਤਾਂ ਅਫੀਮ ਦਾ ਕੇਸ ਪਾ ਕੇ ਇਹਨਾਂ ਨੇ ਕਿੰਨੀ ਦੇਰ ਜੇਲ੍ਹ ਚ ਰੱਖਿਆ ਇਹ ਤੇ ਗਰਮੀ ਆਉਣ ਦਿਓ ਇਹ ਚਾਰ ਦਿਨ ਨਹੀਂ ਇਹਦੇ ਤੋਂ ਸ਼ਹਿਜ਼ਾਦੇ ਤੋਂ ਸਿਆ ਜਾਣਾ ਇਹਨੇ ਸ਼ੋਰ ਮਚਾਉਂਦੇ ਬਾਹਰ ਆ ਜਾਣਾ ਬਟ ਠੀਕ ਹੈ ਉੱਥੇ ਉਹਨਾਂ ਨੂੰ ਜੋ ਸੁੱਖ ਸੁਵਿਧਾਵਾਂ ਥੋੜੀਆਂ ਬਹੁਤੀਆਂ ਹੋਣਗੀਆਂ ਜੇਲ੍ਹ ਚ ਹੋਣਗੀਆਂ ਲੇਕਿਨ ਉਹਨਾਂ ਦੀ ਰੈਜ਼ਿਲੀਅੰਸ ਜਿਹੜੀ ਹੈ ਉਹ ਮੈਂ ਵੀ ਥੋੜਾ ਸੀਗਾ ਵੀ ਜੇਲ੍ਹ ਸਹਿ ਸਕਣਗੇ ਨਹੀਂ ਸਹਿ ਸਕਣਗੇ ਬਟ ਬੜਾ ਹੀ ਸਟਰੈਂਥ ਦਿਖਾਈ ਹੈ ਉਹਨਾਂ ਨੇ